Nagano no Yasuzi Yagiri Shitoya. ਦਸਮ ਨੌ ਹੋ ਗਏ ਪੂਰੇ ਅੱਜ ਦਸਵਾਂ ਚੱਲੇਗਾ ਅੱਠ ਦਸਮ ਨਾਟਕ ਦੀਪ ਪ੍ਰਕਰਣਮ ਇਸ ਪ੍ਰਕਰਣ ਦਾ ਨਾਮ ਹੈ ਨਾਟਕ ਦੀਪ ਨਾਟਕ ਦੀਪ ਦਾ ਕੀ ਅਰਥ ਹੁੰਦਾ ਜੈਸੇ ਕੋਈ ਨ੍ਰਿਤਸ਼ਾਲਾ ਹੈ ਨਾ ਜਿੱਥੇ ਨਾਚ ਗਾਨ ਹੁੰਦਾ ਹੋਵੇ ਉਹਦੇ ਵਿੱਚ ਜਿਹੜਾ ਪਿਆ ਦੀਵਾ ਉਹ ਦੀਵਾ ਕੀ ਕੰਮ ਕਰ ਰਿਹਾ ਹੈ ਉਹ ਜਿਹੜੀ ਨੱਚਣ ਵਾਲੀ ਹੈ ਉਹਨੂੰ ਵੀ ਪ੍ਰਕਾਸ਼ ਰਿਹਾ ਹੈ ਜਿਹੜੇ ਦੇਖਣ ਵਾਲੇ ਹੈ ਉਹਨਾਂ ਨੂੰ ਵੀ ਪ੍ਰਕਾਸ਼ ਰਿਹਾ ਹੈ ਉਹ ਜਿਹੜੇ ਤਾਲ ਵਜਾਉਣ ਵਾਲੇ ਸਾਜ ਵਜਾਉਣ ਵਾਲੇ ਢੋਲਕੀ ਛਹਿਣੇ ਹਰਮੋਨ ਉਹਨਾਂ ਨੂੰ ਵੀ ਪ੍ਰਕਾਸ਼ ਰਿਹਾ ਤੇ ਜਦੋਂ ਉੱਠ ਕੇ ਸਾਰੇ ਚਲੇ ਜਾਂਦੇ ਆ ਉਹ ਫਿਰ ਉੱਦਾਂ ਹੀ ਪ੍ਰਕਾਸ਼ ਰਿਹਾ ਉਹ ਫਿਰ ਉਹਨਾਂ ਦੇ ਅਭਾਵ ਨੂੰ ਵੀ ਪ੍ਰਕਾਸ਼ ਰਿਹਾ ਵੀ ਹੁਣ ਕੋਈ ਨੀ ਹੈ ਉਹਨਾਂ ਦੇ ਅਭਾਵ ਜਿਹੜਾ ਹੈ ਤੇ ਇਹਦਾ ਇਹੀ ਇਹਦੇ ਵਿੱਚ ਦੱਸਿਆ ਜਾਏਗਾ ਅੱਠ ਦਸਮਮ ਨਾਟਕ ਦੀਪ ਪ੍ਰਕਰਣਮ ਨੱਤਾ ਸ੍ਰੀ ਭਾਰਤ ਤੀਰਥ ਵਿਦਿਆ ਰਣ ਮੁਨੀਸ਼ਵਰਉ ਅਰਥੋ ਨਾਟਕ ਦੀਪਸਿਆ ਮਯਾ ਸੰਚਿਤਿਆ ਬਖਸ਼ਤੇ ਵਿਘਨ ਨਾਸ਼ ਪੂਰਵਕ ਗ੍ਰੰਥ ਕੀ ਸਮਾਪਤੀ ਕੇ ਲੀਏ ਤੱਤਵ ਕਾ ਸਮਰਨ ਰੂਪ ਵਸਤੂ ਨਿਰਦੇਸ਼ ਆਤਮਕ ਮੰਗਲਾਚਰਨ ਕਰਤੇ ਹੋਏ ਮਨ ਅਧਿਕਾਰੀਓ ਕੋ ਵੀ ਸ਼ੁੱਧ ਬ੍ਰਹਮ ਤੱਤ ਗਿਆਨ ਕੀ ਪ੍ਰਾਪਤੀ ਅਰਥ ਆਤਮਾ ਕੇ ਮੇ ਅਧਿਆਰੋਪ ਕਾ ਕਥਨ ਪਹਿਲੇ ਕਰਦੇ ਹੈ ਪਹਿਲੇ ਕੀ ਕਰਦੇ ਮੰਦ ਕਾ ਮੰਦ ਜਿਹੜੇ ਅਧਿਕਾਰੀ ਹੈ ਉਹਨਾਂ ਵਾਸਤੇ ਕੀ ਕਰਨ ਲੱਗੇ ਆ ਆਰੋਪਣ ਕਰ ਲੈਣਾ ਚੰਦਰਮਾ ਨੂੰ ਦਿਖਾਉਣਾ ਹੋਵੇ ਤੋ ਕਿਸੇ ਨੇ ਕਿਹਾ ਦੂਜ ਦਾ ਚੰਦਰਮਾ ਨਹੀਂ ਦਿਖਾਈ ਦਿੰਦਾ ਉਹਨੇ ਅੱਛਾ ਇਧਰ ਆ ਮੇਰੇ ਪਾਸ ਆ ਖੜਾ ਹੋ ਜਾ ਇੱਥੇ ਉਹ ਪੇੜ ਦੇਖਦਾ ਜੀ ਠੀਕ ਹੈ ਉਹ ਪੇੜ ਦੀ ਜਿਹੜੀ ਇਸ ਪਾਸੇ ਨੂੰ ਟਾਹਣੀ ਜਾਂਦੀ ਹੈ ਉਧਰ ਨੂੰ ਦੇਖ ਹਾਂ ਦੇਖਿਆ ਉਹ ਟਾਹਣੀ ਤੋਂ ਜਿਹੜੇ ਥੋੜੇ ਜਿਹੇ ਉੱਪਰ ਨੂੰ ਪੱਤੇ ਨਿਕਲਦੇ ਆ ਨਾ ਉਹਨੂੰ ਦੇਖ ਉਸ ਤੋਂ ਗਿੱਠ ਜਾਂ ਫੁੱਟ ਕਦੋਂ ਉੱਪਰ ਦੇਖ ਉੱਥੇ ਚੰਦਰਮਾ ਤੇ ਉਹਨੂੰ ਗਿਆਨ ਹੋ ਜਾਏਗਾ ਤੇ ਪਹਿਲਾਂ ਤੁਸੀਂ ਪੇੜ ਤੇ ਚੰਦਰਮਾ ਦਾ ਆਰੋਪਣ ਕਰਤਾ ਫਿਰ ਉਹ ਟਾਹਣੀ ਤੇ ਕਰਤਾ ਫਿਰ ਉਹ ਪੱਤਿਆਂ ਤੇ ਕਰਦਾ ਫਿਰ ਜਿੱਥੇ ਹੈ ਸੀ ਉੱਥੋਂ ਦਿਖਾਤਾ ਬਾਅਦ ਕਰਤਾ ਫਿਰ ਪੇੜ ਦਾ ਪੇੜ ਦਾ ਆਪਣੇ ਆਪ ਬਾਅਦ ਹੋ ਗਿਆ ਉਹਦਾ ਗਿਆਨ ਹੋ ਗਿਆ ਇਹਨੂੰ ਕਹਿੰਦੇ ਆ ਅਧਿਆਰੋਪ ਫਿਰ ਅਪਵਾਦ ਪਹਿਲਾਂ ਆਰੋਪਣ ਕਰ ਲੈਣਾ ਫਿਰ ਉਹਦਾ ਅਪਵਾਦ ਕਰ ਲੈਣਾ ਤੇ ਇਸੇ ਹਿਸਾਬ ਨਾਲ ਹੁਣ ਇਹ ਕਹਿ ਰਿਹਾ ਅਧਿਆਰੋਪ ਕਰਕੇ ਮੰਦ ਅਧਿਕਾਰੀ ਵਾਸਤੇ ਵੀ ਤੁਹਾਨੂੰ ਕਿਉਂ ਮੰਦ ਅਧਿਕਾਰੀ ਵਾਸਤੇ ਕਿਉਂ ਕਰ ਰਹੇ ਤੁਸੀਂ ਕਹਿੰਦੇ ਏਦਾਂ ਗਿਆਨ ਆਸਾਨੀ ਨਾਲ ਹੋ ਜਾਏਗਾ ਓਦਾਂ ਬਰੀਕ ਜਾਂ ਸੂਕਸ਼ਮ ਲੀਕ ਹੁੰਦੀ ਚੰਦਰਮਾ ਦੀ ਦੁਤੀਆ ਦੇ ਜਿੰਨਾ ਮਰਜ਼ੀ ਦਿਖਾਉਂਦੇ ਰਹੋ ਉਹ ਦੇਖ ਨਹੀਂ ਦੇਖੇਗਾ ਉਹ ਥੋੜਾ ਜਿਹਾ ਮਾੜਾ ਕਿਸੇ ਦਾ ਆਸਰਾ ਲੈ ਲਿਆ
ਮਤਲਬ
ਪਹਿਲਾਂ ਬੁੱਧੀ ਹੈ ਮੋਟੀ
ਮੋਟੀ ਪਹਿਲਾਂ ਮੋਟੀ ਚੀਜ਼
ਤੇ ਮੋਟੀ ਚੀਜ਼ ਦਿਖਾਵੋ ਪੇਟ ਦੇਖ ਫਿਰ ਉਸ ਤੋਂ ਸੂਕਸ਼ਮ ਕਰ ਦੋ ਫਿਰ ਪੇੜ ਨੂੰ ਛੱਡ ਦੋ ਇੱਕ ਟਾਣੀ ਤੇ ਆ ਜਾਓ ਔਰ ਸੂਕਸ਼ਮ ਕਰਦਾ ਬੁੱਧੀ ਔਰ ਸੂਕਸ਼ਮ ਹੋ ਗਈ ਤਾਂ ਫਿਰ ਉਹ ਪੱਤਿਆਂ ਤੇ ਚੱਲਦਾ ਟਾਣੀ ਨੀ ਛੱਡਦੀ ਜਦੋਂ ਪੱਤਿਆਂ ਤੇ ਗਈ ਬਿਲਕੁਲ ਸੂਕਸ਼ਮ ਹੋ ਗਈ ਫਿਰ ਹੁਣ ਪੱਤਿਆਂ ਨੂੰ ਵੀ ਛੱਡ ਹੁਣ ਜਿੱਥੇ ਹੈ ਚੰਦਰਮਾ ਉੱਥੇ ਚੱਲ ਇਸ ਵਾਸਤੇ ਇਹ ਮੰਦ ਅਧਿਕਾਰੀਆਂ ਵਾਸਤੇ ਵੀ ਜਿਹੜਾ ਬੁੱਧੀ ਮੋਟੀ ਹੈ ਚਿੰਤਨ ਚ ਨਹੀਂ ਪ੍ਰਵੇਸ਼ ਕਰ ਰਹੇ ਉਹਨਾਂ ਵਾਸਤੇ ਇਹ ਅੱਧਾ ਰੂਪ ਦੱਸ ਪਰਮਾਤਮਾ ਅਦਨੰਦ ਪੂਰਨ ਪੂਰਵਮ ਸਵਮਾਇਆ ਸਵਮੇਵ ਜਗਦ ਭੂਤਵਾ ਪਰਵਿਚਯ ਜੀਵ ਰੂਪਤਾ ਸਵਮੇਵ ਸਵਯਮ ਏਵ ਜਗਦ ਭੂਤਵਾ ਪਰਵਿਚਯ ਜੀਵ ਰੂਪਤਾ ਪ੍ਰਵੇਸ਼ ਕਰਕੇ ਕੀ ਬਣ ਗਿਆ ਜੀਵ ਸਵਯਮ ਆਪਣੇ ਆਪ ਪੂਰਵਮ ਸ੍ਰਿਸ਼ਟੀ ਸੇ ਪਹਿਲੇ ਆਨੰਦ ਅਦਵੈ ਆਨੰਦ ਪੂਰਨ ਪਰਮਾਤਮਾ ਅਦਵਿਤੀਆ ਪਰਮਾਨੰਦ ਰੂਪ ਪਰਿਪੂਰਨ ਪਰਮਾਤਮਾ ਸਵੈਮਾਇਆ ਆਪਣੀ ਮਾਇਆ ਸ਼ਕਤੀ ਸੇ ਸਵੈਮੇਵ ਜਗਤ ਭੂਤਵਾ ਖੁਦ ਹੀ ਸੰਸਾਰ ਰੂਪ ਬਣਕਰ ਜਗਤ ਕੇ ਆਕਾਰ ਕੋ ਪ੍ਰਾਪਤ ਹੋਕਰ ਜੀਵ ਰੂਪਤਾ ਪ੍ਰਵਿਸ਼ਟ ਜੀਵ ਰੂਪ ਸੇ ਸਭ ਸ਼ਰੀਰੋ ਮੇ ਪ੍ਰਵੇਸ਼ ਹੁਆ ਕੌਣ ਉਹੀ ਪਰਮਾਤਮਾ ਕੀ ਕੀਤਾ, ਆਪ ਹੀ ਜਗਤ ਬਣ ਗਿਆ, ਆਪ ਹੀ ਸਰੀਰ ਬਣ ਗਿਆ ਸਾਰੇ ਦੇ, ਫਿਰ ਉਹਨਾਂ ਚ ਪ੍ਰਵੇਸ਼ ਕਰ ਗਿਆ। ਹਾਂ ਉਹ ਪਰਮ ਬੜੀ ਤਾਂ ਹੀ ਤਾਂ ਭਗਵਾਨ ਨੇ ਕਿਹਾ ਹੈ ਘੱਟ ਘੱਟ ਮੈਂ ਹਰ ਜੂ ਬਸੇ, ਇਹ ਕੀ ਕਹਿ ਰਹੇ ਆ, ਉਹਦਾ ਹੀ ਲੇਖ ਨੀ ਕਰ ਰਹੇ ਉਸ ਚੀਜ਼ ਦਾ, ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਕੈਸਾ ਹੈ, ਅਦਵੈ ਆਨੰਦ ਪਰਿਪੂਰਨ ਪਰਮਾਤਮਾ ਹੈ, ਉਹਨੇ ਕੀ ਕੀਤਾ ਜਗਤ ਦੀ ਰਚਨਾ ਕੀਤੀ, ਸਰੀਰਾਂ ਦੀ ਰਚਨਾ ਕੀਤੀ ਤੇ ਆਪ ਉਹਦੇ ਵਿੱਚ ਪ੍ਰਵੇਸ਼ ਕਰ ਗਿਆ। ਏਕ ਹੀ ਪਰਮਾਤਮਾ ਜਦ ਸਰਵ ਸਰੀਰੋਂ ਮੇਂ ਪ੍ਰਵਿਸ਼ਟ ਹੈ, ਤੋ ਕੋਈ ਪੂਜ ਹੈ ਕੋਈ ਪੂਜ ਹੈ, ਦੇਖ ਲੋ ਕੋਈ ਪੂਜ ਹੈ ਕੋਈ ਪੂਜਕ ਹੈ, ਕੋਈ ਪੂਜਣ ਵਾਲਾ ਹੈ ਕਿਸੇ ਦੀ ਪੂਜਾ ਹੋ ਰਹੀ ਹੈ, ਵੀ ਆਪਾਂ ਜਿਹੜੇ ਦੇਵਤਾ ਹੈ ਉਹਨਾਂ ਦੀ ਪੂਜਾ ਕਰਦੇ ਹਾਂ, ਉਹ ਪੂਜਾ ਕਰਨ ਵਾਲੇ ਮਨੁੱਖ ਹੈ, ਤੇ ਜਦੋਂ ਇੱਕ ਹੀ ਪਰਮਾਤਮਾ ਹੈ, ਦੇਵਤਿਆਂ ਦੇ ਵਿੱਚ ਵੀ ਇੱਕ, ਮਨੁੱਖ ਦੇ ਵਿੱਚ ਵੀ ਇੱਕ, ਤੇ ਕੀਟ ਪਤੰਗ ਦੇ ਵਿੱਚ ਵੀ ਇੱਕ, ਤੇ ਆਹ ਫਿਰ ਕਿੱਥੋਂ ਆ ਗਿਆ ਫਿਰ। ਏਕ ਹੀ ਪਰਮਾਤਮਾ ਜਦ ਸਰਵ ਸਰੀਰੋਂ ਮੇਂ ਪ੍ਰਵਿਸ਼ਟ ਹੈ, ਇੱਕ ਜਿਹੜਾ ਪਰਮਾਤਮਾ ਹੈ ਸਾਰੇ ਸਰੀਰਾਂ ਦੇ ਵਿੱਚ ਹੈ, ਠੀਕ ਹੈ, ਤੋ ਕੋਈ ਪੂਜ ਹੈ ਕੋਈ ਪੂਜਕ ਹੈ, ਇਸ ਪ੍ਰਕਾਰ ਪ੍ਰਤੀਯਮਾਨ ਜੋ ਉੱਤਮ ਅਧਮ ਭਾਵ ਹੈ ਸੋ ਕੈਸੇ ਬਣੇਗਾ, ਇਸ ਪ੍ਰਕਾਰ ਕੀ ਆਸ਼ੰਕਾ ਕਿ ਉੱਤਰ ਮੇਂ ਅਗਰਮ ਸਲੋਕ ਕਹਿਤੇ ਹੈ। ਕਹਿੰਦੇ ਜਿਹੜਾ ਤੁਸੀਂ ਦੱਸਣ ਦੇ ਜੇ ਇਹ ਫਿਰ ਭਾਵ ਕੈਸੇ ਬਣੇਗਾ, ਕੋਈ ਪੂਜ ਹੈ ਕੋਈ ਪੂਜਕ ਹੈ, ਇਹ ਕੈਸੇ ਬਣੇਗਾ ਜੋ ਪਰਮਾਤਮਾ ਇੱਕ ਹੀ ਹੈ। ਕਹਿੰਦੇ ਬਣ ਜਾਂਦਾ ਕੈਸੇ, ਉਪਾਧੀ ਦੇ ਨਾਲ, ਉਪਾਧੀ ਦੇ ਨਾਲ ਬਣਦਾ, ਪਰਮਾਤਮਾ ਪੂਜ ਪੂਜਕ ਨਹੀਂ ਹੈ, ਉਪਾਧੀਆਂ ਜੰਤਰ ਹੈ, ਕੋਈ ਸ਼ੁੱਧ ਹੈ ਕੋਈ ਮਲੀਨ ਹੈ, ਉਪਾਧੀ ਜੰਤਰ ਹੈ, ਪਰਮਾਤਮਾ ਦੇ ਵਿੱਚ ਅੰਤਰ ਨਹੀਂ ਹੈ। ਕਿ ਭਾਂਸਾ ਦਾ ਜਿਹੜਾ ਪਰਮਾਤਮਾ ਜਿਹੜੇ ਅੰਦਰ ਬੈਠਾ ਉਹ ਛੋਟਾ ਹੈ, ਔਰ ਜਿਹੜਾ ਥੋੜਾ ਮੋਟਾ ਆਦਮੀ ਉਹ 'ਚ ਜਿਹੜਾ ਬੈਠਾ ਉਹ ਬੜਾ ਹੈ, ਜਾਂ ਮੇਰੇ ਵਿੱਚ ਜਿਹੜਾ ਬੈਠਾ ਹੈ ਉਹ ਬੜਾ ਹੈ, ਭਾਂਡ ਵਿੱਚ ਛੋਟਾ ਹੈ, ਉਹ ਛੋਟਾ ਬੜਾ ਨਹੀਂ ਹੈ, ਉਪਾਧੀਆਂ ਚ ਗੜਬੜ। ਸੁਣੋ ਕੀ ਕਹਿ ਰਹੇ, ਕਹਿ ਰਹੇ ਵਿਸ਼ਣਿਆਦਿਉਤਮ ਦੇਹੇਸ਼ੂ ਪ੍ਰਵਿਸ਼ਟੋ ਦੇਵਤਾ ਭਵੇਤ, ਮਰਤਿਆਦ ਅਦਮ ਦੇਹੇਸ਼ੂ ਸਥਿਤੋ ਬਜਤੀ ਮਰਤਿਆ ਤਾਮ। ਵਿਸ਼ਨੂੰ ਆਦਿ ਦੇਹ ਮੇਂ ਸਥਿਤ ਹੋ ਗਿਆ ਤੇ ਕੀ ਹੋ ਗਿਆ, ਦੇਵਤਾ ਕਹਿਣ ਲੱਗੇ। ਉਹ ਜਿਹੜੇ ਦੂਸਰੇ ਸਰੀਰ ਹੈ ਕਿਹੜੇ, ਮਰਤ ਆਦਿ ਮੈਂ ਮਨੁੱਖ ਸਰੀਰ ਆਦਿ ਜਿਹੜੇ ਸਰੀਰ ਹੈ, ਹਾਂ ਉਹਦੇ ਵਿੱਚ ਪ੍ਰਵੇਸ਼ ਕਰ ਗਿਆ ਤੇ ਕੀ ਕਹਿਣ ਲੱਗੇ, ਮਰਤਿਆ ਤਾਮ, ਮਰਨ ਧਰਮਾ ਕਹਿਣ ਲੱਗੇ। ਵਿਸ਼ਨੂੰ ਵਾਦਯ ਉੱਤਮ ਦੇਹੇਸ਼ੂ, ਵਿਸ਼ਨੂੰ ਬ੍ਰਹਮਾ ਰੁਦਰ ਆਦਿ, ਰੁਦਰ ਮਣੇ ਭਗਵਾਨ ਸ਼ੰਕਰ, ਬ੍ਰਹਮਾ ਵਿਸ਼ਨੂੰ ਮਹੇਸ਼, ਉੱਤਮ ਸਰੀਰੋਂ ਮੈਂ ਪ੍ਰਵਿਸ਼ਟਾ, ਪ੍ਰਵੇਸ਼ ਕਰਕੇ ਹੋਏ ਵਹਿ ਪਰਮਾਤਮਾ ਦੇਵਤਾ ਭਵੇਤ। ਉਹ ਜਿਹੜਾ ਪਰਮਾਤਮਾ ਹੈ ਜਦੋਂ ਵਿਸ਼ਨੂੰ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਿਆ, ਬ੍ਰਹਮਾ ਜੀ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਿਆ, ਔਰ ਰੁਦਰ ਭਗਵਾਨ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਿਆ ਤੇ ਕੀ ਕਹਿਣ ਲੱਗੇ, ਦੇਵਤਾ। ਤੇ ਪੂਜੇ ਦੇਵਤਾ ਅਰਥਾਤ ਉੱਤਮ ਭਾਵ ਕੋ ਪ੍ਰਾਪਤ ਹੋਤੇ ਹੈ, ਮਰਤਿਆਦ ਅਦਮ ਦੇਹੇਸ਼ੂ, ਔਰ ਮਨੁਸ਼ ਆਦਿ ਅਦਮ ਸਰੀਰੋਂ ਮੇਂ ਸਥਿਤ ਵਰਤਮਾਨ ਹੋ ਕਰ ਮਰਤਿਆਦਾਮ ਬਜਤੀ, ਮਨੁਸ਼ ਆਦਿ ਅਦਮ ਭਾਵ ਕੋ ਪ੍ਰਾਪਤ ਹੋਤਾ ਹੈ। ਦੇਖ ਲੋ ਪ੍ਰਧਾਨ ਜੀ, ਤੇ ਫਰਕ ਕਾਹਦਾ ਹੋਇਆ ਫਿਰ, ਉਪਾਧੀ ਦਾ ਫਰਕ ਹੈ, ਪਰਮਾਤਮਾ ਦੇ ਵਿੱਚ ਫਰਕ ਨਹੀਂ ਹੈ। ਹੁਣ ਜੇ ਤੁਸੀਂ ਕਹੋ ਕਿ ਵਿਸ਼ਨੂੰ ਭਗਵਾਨ ਬਾਬਾ ਉਹਦੀ ਕਿਹੜਾ ਰੀਸ ਕਰ ਲਊਗਾ, ਇਹ ਕੀ ਕਹਿ ਰਹੇ, ਆਂਦੇ ਜਿਹੜੀ ਸ਼ਕਤੀ ਵਿਸ਼ਨੂੰ ਦੇ ਵਿੱਚ ਉਹਨੂੰ ਚਲਾ ਰਹੀ ਹੈ, ਉਹੀ ਸ਼ਕਤੀ ਤੁਹਾਡੇ ਵਿੱਚ ਤੁਹਾਨੂੰ ਚਲਾ ਰਹੀ ਹੈ। ਜਿਹੜੀ ਸ਼ਕਤੀ ਬ੍ਰਹਮਾ ਜੀ ਦੇ ਵਿੱਚ ਹੈ, ਤਾਂ ਜੇ ਕਹਿੰਦੇ ਆ ਸਰਵਗ ਕਿੱਦਾਂ ਕੈਸੇ ਬਣੇਗਾ, ਸਰਵਗ ਕੈਸੇ ਬਣੇਗਾ, ਸਰਵ ਸ਼ਕਤੀ ਤਾਂ ਹੀ ਆਏਗੀ ਨਾ ਜੇ ਉਹ ਜਿਹੜੀ ਅੰਦਰ ਜਿਹੜੀ ਸੱਤਾ ਹੈ ਉਹਨੂੰ ਆਪਣਾ ਸਰੂਪ ਸਮਝੇਗਾ। ਤੇ ਆਪਾਂ ਤਾਂ ਇਹਨੂੰ ਸਰੀਰ ਬਣੇ ਸਮਝੀ ਬੈਠੇ, ਸਰੀਰ ਨੂੰ ਆਪਣਾ ਸਰੂਪ, ਆਪਾਂ ਤੇ ਸਰੀਰ ਨੂੰ ਆਪਣਾ ਸਰੂਪ ਸਮਝੀ ਬੈਠੇ ਹਾਂ, ਤੇ ਸਰੀਰ ਦੇ ਵਿੱਚ ਜਿਤਨੀ ਕੁ ਤਾਕਤ ਹੈ ਜਿਤਨੀ ਕੁ ਸਮਰੱਥਾ ਹੈ ਉਤਨੀ ਸ਼ਕਤੀ ਹੋਊਗੀ ਸਾਡੇ 'ਚ। ਤੇ ਜੇ ਸਰੀਰ ਨੂੰ ਛੱਡ ਕੇ ਉਹ ਜਿਹੜਾ ਅੰਦਰ ਚੇਤਨ ਸੱਤਾ ਹੈ ਉਹਦੇ ਨਾਲ ਆਪਣਾ ਜੋੜ ਲਾਂਗੇ, ਤੇ ਫਿਰ ਉਹ ਚ ਜਿਹੜੀ ਸ਼ਕਤੀ ਆ ਉਹਦਾ ਮਾਲਕ ਬਣ ਜਾਂਗੇ। ਜੇ ਗੱਲਾਂ ਤੁਸੀਂ ਮਨ ਜੋੜ ਲੋਗੇ ਉਹੋ ਜਿਹੀ ਸ਼ਕਤੀ ਵਾਲੇ ਬਣ ਜਾਓਗੇ। ਹੁਣ ਦੇਖ ਲਓ ਕਿੱਧਰ ਨਾ ਜੋੜਨਾ, ਸ਼ਕਤੀ ਅੰਦਰ ਹੈ ਨਾ ਉਹ ਸਰਵਗ ਹੈ, ਉਹਦੇ ਨਾਲ ਜਦੋਂ ਸੰਪਰਕ ਹੋ ਗਿਆ ਤੇ ਸਰਵਗ ਹੋ ਗਿਆ, ਸਰਵਗ ਹੋ ਗਿਆ ਵੀ ਮੈਂ ਇਹ ਹੂੰ ਤੇ ਸਰਵਗ ਹੋ ਜਾਏਗਾ। ਤਾਤਪਰ ਜੇ ਹੈ ਕਿ ਜਹ ਉੱਤਮ ਅਦਬ ਭਾਵ ਸੁਭਾਵਿਕ ਨਹੀਂ ਹੈ, ਇਹ ਸੁਭਾਅ ਨਹੀਂ ਹੈ ਬੰਦੇ ਦਾ, ਸੁਆਮਣੇ ਵਾਸਤਵਿਕ ਅਸਲ ਵਿੱਚ ਜਿਹਨੂੰ ਤੁਸੀਂ ਆਪਣਾ ਸਰੂਪ ਸਮਝੀ ਬੈਠੇ ਜੇ ਉਹ ਨਹੀਂ ਜੇ, ਕਿੰਤੂ ਸਰੀਰ ਆਦਿ ਉਪਾਧੀ ਨਿਮਿਤਕ ਹੈ। ਇਹ ਜਿਹੜੇ ਉੱਤਮ ਅਦਮ ਭਾਵ ਹੈ ਨਾ ਇਹ ਸਰੀਰ ਕਰਕੇ ਹੈ, ਐਸੇ ਨਹੀਂ ਜੇ। ਇਸ ਲਈ ਏਕ ਪਰਮਾਤਮਾ ਕਾ ਵੀ ਉੱਤਮ ਅਦਬ ਭਾਵ ਵਿਰੁੱਧ ਨਹੀਂ, ਇਸ ਲਈ ਪਰਮਾਤਮਾ ਇੱਕ ਹੀ ਹੈ ਤੇ ਪਰਮਾਤਮਾ ਦਾ ਕਰਕੇ ਉੱਤਮ ਅਦਬ ਕਹਿ ਦਿੰਦੇ ਆ, ਉਹ ਸਰੀਰ ਕਰਕੇ ਪਰਮਾਤਮਾ ਕਰਕੇ ਨਹੀਂ ਕਹਿੰਦੇ। ਹੁਣ ਜਿਹੜਾ ਗੁਰਬਾਣੀ ਕਹਿ ਰਹੀ ਹੈ ਤੇਰੇ ਸਰੀਰ ਦੇ ਵਿੱਚ ਅੰਦਰ ਪਰਮਾਤਮਾ ਬੈਠਾ ਹੈ ਤੇ ਬਣ ਬਣ ਕਾਹੇ ਫਿਰਾਏ, ਪ੍ਰਭ ਤੁਹਾਰੇ ਹਰ ਐਸੇ ਨਾ ਸੰਗ ਵਸੇ, ਪ੍ਰਭੂ ਤੂੰ ਮੇਰੇ ਸੰਗ ਮਣੇ ਅੰਦਰ ਬੈਠਾ ਹੈ, ਤੂੰ ਬਨ ਵਿੱਚ ਕੀ ਖੋਜਦਾ ਫਿਰਦਾ। ਉਹ ਜਿਹੜਾ ਬਨ ਵਿੱਚ ਜਿਹੜਾ ਅੰਦਰ ਬੈਠਾ ਹੈ ਉਹ ਛੋਟਾ ਬੜਾ ਨਹੀਂ ਹੈ, ਸਰੀਰ ਛੋਟੇ ਬੜੇ ਹੈ, ਸਰੀਰ ਸ਼ੁੱਧ ਹੈ ਅਸ਼ੁੱਧ ਹੈ, ਉਪਾਧੀਆਂ ਅਸ਼ੁੱਧ ਹੈ ਅਸ਼ੁੱਧ ਹੈ। ਵੀ ਮਿੱਟੀ ਦਾ ਇੱਕ ਬਰਤਨ ਹੈ, ਇੱਕ ਕੱਚ ਦਾ ਬਰਤਨ ਹੈ, ਹਾਂਡੀ ਹੈ, ਇੱਕ ਮਿੱਟੀ ਦੀ ਹਾਂਡੀ ਹੈ ਇੱਕ ਕੱਚ ਦੀ ਹਾਂਡੀ ਹੈ, ਉਹਨਾਂ ਥੱਲੇ ਦੀਪਕ ਇੱਕ ਹੀ ਜਲ ਰਿਹਾ ਹੈ, ਦੀਪਕ ਇੱਕ ਹੀ ਜਲ ਰਿਹਾ ਹੈ, ਉਹਦੇ ਵਿੱਚ ਵੀ ਨੌ ਛੇਦ ਆ, ਉਹਦੇ ਵਿੱਚ ਵੀ ਨੌ ਛੇਦ ਹੈ। ਲਾਈਟ ਦੋਨਾਂ ਚ ਬਾਹਰ ਨਿਕਲ ਰਹੀ ਹੈ ਨਵਾਂ ਦੁਆਰਿਆਂ ਦੀ, ਨਵ ਦੁਆਰੇ ਪੂਰੇ ਦੇਹੀ, ਨਵ ਦੁਆਰੇ ਵਾਲੀ ਦੇਹੀ ਜਿਹੜੀ ਆ ਉਹ ਜਿਹੜੀ ਕੱਚ ਦੀ ਹਾਂਡੀ ਆ ਉਹ ਦੀਪਕ ਅੰਦਰੋਂ ਵੀ ਪ੍ਰਕਾਸ਼ ਰਿਹਾ ਹੈ ਉਹ ਬਾਹਰੋਂ ਵੀ, ਔਰ ਮਿੱਟੀ ਦੀ ਹਾਂਡੀ ਉਹ ਅੰਦਰੋਂ ਅੰਦਰੋਂ ਪ੍ਰਕਾਸ਼ਿਤ ਹੋ ਰਹੀ ਹੈ ਬਾਹਰ ਨਹੀਂ। ਕਿਉਂ? ਉਹ ਦੀਪਕ ਚ ਗੜਬੜਾ ਕੋਈ, ਦੀਪਕ ਦੀਪਕ ਦੇਖ ਕੇ ਜੈਸੇ ਹੀ ਹੈ, ਦੀਪਕ ਤੇ ਗੜਬੜ ਨਹੀਂ ਹੈ ਫਿਰ, ਤੇ ਕਿਸ ਚ ਗੜਬੜ ਫਿਰ? ਹਾਂਡੀ ਚ, ਉਪਾਧੀ ਚ ਗੜਬੜ ਹੈ, ਉਹ ਸ਼ੁੱਧ ਨਹੀਂ ਹੈ, ਉਪਾਧੀ ਨੂੰ ਸ਼ੁੱਧ ਕਰਨਾ ਹੈ, ਦੀਪਕ ਨੂੰ ਨੀ ਕੁਛ ਕਰਨਾ, ਦੀਪਕ ਤੇ ਠੀਕ ਠਾਕ ਹੀ ਹੈ। ਉਹ ਦੀਪਕ ਵਿੱਚ ਔਰ ਕੱਚ ਦੀ ਹਾਂਡੀ ਵਾਲਾ ਜਿਹੜਾ ਦੀਪਕ ਹੈ ਉਹਦੇ ਵਿੱਚ ਕੋਈ ਅੰਤਰ ਨਹੀਂ ਹੈ। ਐਸੇ ਹੀ ਜਿਹੜਾ ਵਿਸ਼ਨੂੰ ਭਗਵਾਨ ਦਾ ਜਿਹੜਾ ਸਰੂਪ ਹੈ ਉਹਦੇ ਉਹ ਉਪਾਧੀ ਔਰ ਮਨੁੱਖ ਦੀ ਜਿਹੜੀ ਸਰੀਰ ਹੈ ਉਪਾਧੀ ਇਹ ਇਹਨਾਂ ਵਿੱਚ ਅੰਤਰ ਹੈ, ਅੰਦਰ ਜਿਹੜੀ ਜੋਤੀ ਹੈ ਉਹ ਇੱਕ ਹੈ। ਤੇ ਆਪਾਂ ਉਪਾਧੀ ਨੂੰ ਲੈ ਕੇ ਪੂਜ ਇਹ ਚੰਗਾ ਹੈ ਬੁਰਾ ਹੈ ਉਪਾਧੀ ਨੂੰ ਲੈ ਕੇ ਕਹਿ ਦਿੰਦੇ, ਅੰਦਰ ਤੱਕ ਤਾਂ ਪਹੁੰਚਦੇ ਹੀ ਨਹੀਂ। ਹਾਂ, ਕਾਕੋ ਕਰੂ ਪ੍ਰਣਾਮ, ਉਹ ਜਿਹੜਾ ਮੇਰਾ ਆਤਮਾ ਹੈ ਰਾਮ ਜੀ ਉਹ ਤੇ ਮੇਰੇ, ਜਦੋਂ ਮੇਰਾ ਆਤਮਾ ਤੇ ਮੈਂ ਕਿਹਨੂੰ ਪ੍ਰਣਾਮ ਕਰਾਂ? ਹੁਣ ਤੁਸੀਂ ਕਿਸੇ ਦੇ ਘਰ ਜਾਓਗੇ, ਅਸੀਂ ਕਿ ਜਾਈਏ ਜਾਂ ਕੋਈ ਵੀ, ਤੇ ਕੀ ਕਰਨਗੇ? ਜਾਂ ਕੋਈ ਨੇਤਾ ਆਵੇ ਆਪਾਂ ਉਹਦੇ ਗਲ ਚ ਮਾਲਾ ਪਾਵਾਂਗੇ ਤੇ ਤਾੜੀਆਂ ਮਾਰਾਂਗੇ, ਉਹ ਸਾਰੀ ਭੀੜ ਇਕੱਠੀ ਹੋਈ ਆ ਉਹ ਫੜ ਕੇ ਮਾਲਾ ਆਪਣੇ ਗਲ ਚ ਪਾ ਕੇ ਤੇ ਤਾੜੀਆਂ ਮਾਰਨ ਲੱਗ ਪਏ ਤੇ ਕੀ ਕਹੋਗੇ? ਹੋਰ ਕੀ ਕਹਾਂਗੇ? ਆਪਣੇ ਕੰਧੇ ਤੇ ਨੀ ਕੋਈ ਬੈਠ ਸਕਦਾ, ਦੂਜੇ ਦੇ ਕੰਧੇ ਤੇ ਬੈਠੋਗੇ? ਤੇ ਜਦੋਂ ਮੈਂ ਹੀ ਬ੍ਰਹਮ ਹੂੰ ਤੇ ਫਿਰ ਤੇ ਬ੍ਰਹਮ ਕੋਹਨੂੰ ਕਿਹਨੂੰ ਕਿਹਾ? ਸਰੀਰ ਨੂੰ ਲੈ ਕੇ ਕਿਹਾ? ਸਰੀਰ ਨੂੰ ਲੈ ਕੇ ਨੀ ਕਿਹਾ, ਸਰੀਰ ਤੇ ਇੱਕ ਉਪਾਧੀ ਹੈ, ਉਹਨੂੰ ਜਾਣਨ ਦਾ ਉਹਨੂੰ ਮਿਲਣ ਦਾ ਇੱਕ ਇਹ ਸਾਧਨ ਤੁਹਾਡੇ ਕੋਲ ਜੇ, ਵੈਸੇ ਕਰਨ ਕਾਰਨ ਪ੍ਰਵੇਕ ਹੈ, ਕਰਨ ਮੈਨੇ ਸਾਧਨ, ਇਹ ਸਾਧਨ ਮਿਲਿਆ ਜੇ ਤੁਹਾਨੂੰ ਮੁਕਤੀ ਦਾ, ਕਿਹੜਾ? ਇਹ ਸਰੀਰ, ਮਨੁੱਖ ਸਰੀਰ ਜਿਹੜਾ ਹੈ ਇਹ ਸਰੀਰ ਤੇ ਸਾਰਿਆਂ ਨੂੰ ਮਿਲੇ ਆ, ਪਰ ਸਰੀਰਾਂ ਦੇ ਵਿੱਚੋਂ ਵੀ ਜੈਸੇ ਕਹਿੰਦੇ ਨਾ ਦੁਰਲਭਮ ਤ੍ਰਯਮ, ਇਹ ਤਿੰਨ ਵਸਤੂ ਬੜੀਆਂ ਦੁਰਲਭ ਹੈ, ਕਿਹੜੀ ਕਿਹੜੀ? ਮਨੁੱਖ ਸਰੀਰ ਪਾ ਕਰ ਉੱਚ ਮਨੁੱਖਪਣਾ ਮਿਲਣਾ, ਮਨੁੱਖ ਦੇ ਬਹੁਤ ਮਨੁੱਖ ਸਰੀਰ ਤੇ ਸਾਰਿਆਂ ਨੂੰ ਮਿਲਿਆ ਤੇ ਮਨੁੱਖਪਣਾ ਹੈ ਉਹਨਾਂ ਚ, ਉਹਨਾਂ ਚ ਪਸ਼ੂਪਣਾ ਆ ਗਿਆ, ਮਨੁੱਖ ਸਰੀਰ ਮਰ ਕੇ ਉਹ ਚ ਮਨੁੱਖਪਣਾ ਮਿਲ ਜਾਣਾ, ਫਿਰ ਮਹਾਂਪੁਰਸ਼ ਸੰਸਰਿਆ ਕਿਸੇ ਮਹਾਂਪੁਰਸ਼ ਦਾ ਆਸਰਾ ਮਿਲ ਜਾਵੇ ਤੇ ਸੋਨੇ ਦੀ ਸੁਹਾਗਾ ਹੋ ਜਾਂਦਾ। ਇਹ ਤਿੰਨ ਚੀਜ਼ਾਂ ਦੁਰਲਭ ਹੈ ਸਰੀਰ ਇਸ ਜਨਮ ਦੇ ਵਿੱਚ, ਇਸ ਲੋਕ ਦੇ ਵਿੱਚ ਇਹ ਤਿੰਨੇ ਚੀਜ਼ਾਂ ਦੁਰਲਭ ਹੈ, ਤੇ ਜਿਹਨੂੰ ਇਹ ਮਿਲ ਜਾਂਦੀਆਂ ਉਹਦਾ ਬੇੜਾ ਪਾਰ ਹੋ ਜਾਂਦਾ। ਤੋ ਇਸ ਪ੍ਰਕਾਰ ਆਤਮਾ ਮੈਂ ਸੰਖੇਪ ਸੇ ਅਧਿਆਰੋਪ ਕੋ ਪੂਰਵ ਦੋ ਸ਼ਲੋਕ ਕੋ ਮੈਂ ਦਿਖਾ ਕਰ ਅਬ ਸਾਧਨ, ਅਬ ਅਧਿਆਰੋਪ ਕਰਤਾ ਅਬ ਸਾਧਨ ਸਹਿਤ ਉਸਕਾ ਅਪਵਾਦ ਸੰਖੇਪ ਸੇ ਦਿਖਾਤੇ ਹੈ। ਅਧਿਆਰੋਪ ਕਰ ਦਿੱਤਾ, ਹੁਣ ਉਹਦਾ ਅਪਵਾਦ ਕਰੇਂਗੇ। ਅਨੇਕ ਜਨਮ ਭਜਤਾਤ ਭਜਨਾਤ ਸਵਿਚਾਰਮ ਚਿਕਿਸ਼ਤੀ ਹੀ ਵਿਚਾਰੇਣਾ ਵਿਨਿਸ਼ਟਾਯਾਮ ਮਾਯਾਮ ਸ਼ਿਸ਼ਤੇ ਸਵਯਮ। ਦੇਖੋ ਕੀ ਕਹਿ ਰਿਹਾ, ਵਿਚਾਰੇ ਨਾ ਵਿਨਿਸ਼ਟਾਯਾਮ, ਵਿਚਾਰ ਸੇ ਵਿਨਿਸ਼ਟ ਹੋਗਾ ਔਰ ਕਿਸੇ ਚੀਜ਼ ਤੇ ਨਹੀਂ। ਸਾਧਨ ਕਿਹੜਾ ਦੱਸਿਆ, ਵਿਚਾਰ, ਵਿਚਾਰ ਕਿਹਦੀ ਕਰਨੀ ਆ? ਹਾਂ ਤੇ ਨਾ ਛੇ ਵਸਤੂ ਵਿਚਾਰ ਚੰਦਰ ਦੇ ਉਹਦੇ ਵਿੱਚ ਦੱਸਿਆ ਸੀ, ਮੈਂ ਕੌਣ ਹੂੰ, ਇਹ ਪਰਮਾਤਮਾ ਕੌਣ ਹੈ, ਸੰਸਾਰ ਕੌਣ ਹੈ, ਕਹਾਂ ਸੇ ਆਇਆ, ਇਹ ਵਿਚਾਰ ਕਰੋ। ਅਨੇਕ ਜਨਮ ਭਜਨਾਤ, ਬਹੁ ਜਨਮੋ ਮੇ ਕੀਏ ਹੋਏ ਕਰਮੋ ਕਾ ਬ੍ਰਹਮ ਮੈਂ ਸੰਪੂਰਨ ਰੂਪ ਭਜਨ ਸੇ ਸਵਿਚਾਰਮ। ਬ੍ਰਹਮ ਰੂਪ ਆਪਣੀ ਆਤਮਾ ਕੇ ਗਿਆਨ ਕਾ ਸਾਧਨ ਸਰਵਣ ਆਦਿ ਰੂਪ ਵਿਚਾਰ, ਦੇਖ ਲਓ ਕਿਹੜੀ ਵਿਚਾਰ ਕਹੀ ਇੱਥੇ, ਸਰਵਣ ਆਦਿ, ਆਦਿ ਤੋਂ ਮਨਨ ਨਿਧਿਆਸਣ, ਸਰਵਣ ਆਦਿ ਤੋਂ ਸਰਵਣ ਮਨਨ ਨਿਧਿਆਸਣ ਤਿੰਨੋਂ ਲੈ ਲੈਣੀਆਂ। ਇਹ ਵਿਚਾਰ ਕਰਨਾ, ਅਚਕਿਰਸ਼ਿਤੀ ਕਰਨੇ ਕੀ ਇੱਛਾ ਕਰਤਾ ਹੈ, ਵਿਚਾਰੇਣਾ ਤੇ ਵਿਚਾਰ ਸੇ ਕੀ ਹੋਗਾ, ਵਿਚਾਰੇਣਾ ਔਰ ਆਤਮਾ ਕੇ ਵਿਚਾਰ ਸੇ ਅਰਥਾਤ ਵਿਚਾਰ ਜਨ ਗਿਆਨ ਸੇ ਮਾਯਾਯਾਮ ਆਵਰਣ ਰੂਪ ਵਿਦਿਆ ਕਾ ਵਿਨਸ਼ਟਾਯਾਮ ਨਾਸ਼ ਹੋਣੇ ਪਰ ਸਵਯਮ ਅਦਵੈ ਆਨੰਦ ਪਰਿਪੂਰਨ ਸਵਰੂਪ ਆਤ ਪਰਮਾਤਮਾ ਹੀ ਸ਼ਿਸ਼ ਦੇ ਅਵਸ਼ਿਸ਼ਟ ਰਹਿਤਾ ਹੈ, ਬਾਕੀ ਰਹੇਗਾ। ਜਦੋਂ ਵਿਚਾਰ ਕਰੋਗੇ ਕੀ ਕਰੋਗੇ, ਅਨੇਕ ਜਨਮਾਂ ਦੀ ਜਿਹੜੇ ਪੁੰਨ, ਅਨੇਕ ਜਨਮ ਸੰਸਿੱਧੀ ਤਤੋ ਜਾਤੀ ਪਰਾਮਗਤੀ, ਇੱਕ ਜਨਮਾਂ ਦਾ ਖੇਲ ਨਹੀਂ ਹੈ, ਅਨੇਕ ਜਨਮ। ਤੇ ਹੁਣ ਇਹ ਸੁਣ ਕਰਕੇ ਇਹ ਨਹੀਂ ਢਿੱਲ ਕਰ ਦੇਣੀ, ਚੱਲ ਕਿਹੜਾ ਇੱਕ ਜਨਮ 'ਚ ਹੋਊਗਾ, ਅਗਲੇ ਜਨਮ 'ਚ ਕਰ ਲਵਾਂਗੇ, ਅਗਲੇ ਜਨਮ 'ਚ ਪਤਾ ਨਹੀਂ ਮੌਕਾ ਮਿਲੇ ਕਿ ਨਾ ਮਿਲੇ, ਕੋਈ ਐਸਾ ਗਲਤ ਕੰਮ ਹੋ ਜੇ। ਇਸ ਲਈ ਇਸੇ 'ਚ ਹੀ ਕਰ ਲਓ ਜਿਹੜਾ ਕਰਨਾ ਹੈ।
ਇਹਦਾ ਮਤਲਬ ਇਹ ਨਿਕਲਿਆ ਜੀ, ਬ੍ਰਹਮ ਮੈਂ ਸਮਰਪਣ ਰੂਪ,
ਹਾਂ
ਉਹੀ
ਸ਼ਰਨਾਗਤ,
ਹਾਂ
ਸ਼ਰਨਾਗਤ। ਬਈ ਤੁਸੀਂ ਹੁਣ ਤਾਂ ਇਹ ਕਹਿੰਦੇ ਆ ਨਾ, ਦੇਖੋ ਕੀ ਕਹਿੰਦੇ ਆ, ਵੀ ਜਿਹੜਾ ਕੰਮ ਕਰੋ ਪਰਮਾਤਮਾ ਦੇ ਅਰਪਣ ਕਰ ਦੋ, ਅੱਛਾ ਬੁਰਾ। ਤੇ ਗੀਤਾ ਚ ਕਿਹਾ, ਨਾ ਕਸਿਆ ਨਾ ਦੱਤਿਆ ਕਸਿਆ ਚਿਤ ਪਾਪਮ ਨਾ ਚੇਤ ਸੁਕ੍ਰਿਤ ਵਿਭੂ ਅਗਿਆਨੇ ਨਾ ਵੇਤ ਗਿਆਨਮ ਤੇਰਾ ਮੂਹੀ ਹੰਤੀ ਜੰਤਵਾ। ਫਿਰ ਏਦਾਂ ਕਿਉਂ ਕਿਹਾ, ਤੁਸੀਂ ਕਹਿ ਰਹੇ ਪਰਮਾਤਮਾ ਦੇ ਸਰਪਣ ਕਰ ਅਰਪਣ ਕਰ ਦੋ ਸ਼ੁਭ ਕਰਮ ਅਸ਼ੁਭ ਕਰਮ, ਇਹ ਕਿੱਦਾਂ ਆਉਂਦੇ? ਹਾਂ ਇਹ ਗੱਲ ਠੀਕ ਹੈ। ਤੇ ਫਿਰ ਤੁਸੀਂ ਕਹਿ ਰਹੇ ਪਰਮਾਤਮਾ ਕਿਸੇ ਦੇ ਨਾ ਪੁੰਨ ਲੈਂਦਾ ਨਾ ਪਾਪ ਲੈਂਦਾ ਹੈ, ਆਉਂਦੇ ਨਹੀਂ ਲੈਂਦਾ, ਇਹ ਤਾਂ ਗੱਲ ਠੀਕ ਹੈ। ਹੁਣ ਆਪਣਾ ਤੁਹਾਡਾ ਬੇਟਾ ਹੈ, ਉਹ ਤਨਖਾਹ ਲਿਆਇਆ ਪਹਿਲੀ, ਉਹਨੇ ਲਿਆ ਕੇ ਬਾਪ ਦੇ ਚਰਨਾਂ 'ਚ ਰੱਖ ਦਿੱਤੀ, ਲੈ ਬੇਟਾ ਪਿਤਾ ਜੀ ਇਹ ਮੇਰੀ ਪਹਿਲੀ ਤਨਖਾਹ ਵਾ। ਬਾਪ ਪ੍ਰਸੰਨ ਹੋ ਗਿਆ, ਚੱਲ ਪੁੱਤ ਚੁੱਕ ਤੂੰ ਫਲਾਣੀ ਚੀਜ਼ ਮੰਗਦਾ ਹਾਂ ਲੈ ਲੈ ਜਾ, ਤੇ ਬਾਪ ਰੱਖ ਲੂਗਾ ਜੇਬ 'ਚ ਪਾ ਲੂਗਾ। ਇਹੀ ਹਾਲ ਹੈ, ਉਹ ਪ੍ਰਸੰਨ ਹੋ ਜਾਏਗਾ। ਇਹੀ ਹਾਲ ਹੈ ਤੁਹਾਡੇ ਪਾਪ ਪੁੰਨ ਸਮਰਪਣ ਕਰਨ ਦਾ ਅਰਥ ਕੀ ਆ, ਤੁਹਾਡੇ ਬੇਟੇ ਦਾ ਕੋਈ ਗਲਤ ਕੰਮ ਹੋ ਗਿਆ, ਉਹਨੇ ਆ ਕੇ ਹੋਣੀ ਤੁਹਾਨੂੰ ਦੱਸਦਾ ਡੈਡੀ ਮੇਰੇ 'ਚ ਆਹ ਕੰਮ ਹੋ ਗਿਆ, ਤੇ ਤੁਸੀਂ ਕੀ ਕਰੋਗੇ, ਉਹਨੂੰ ਪੁੱਛਦੇ ਫੜਾਉਣ ਜਾਓਗੇ ਵੀ ਤੂੰ ਕੀਤਾ, ਚੱਲ ਹੁਣ ਮੈਂ ਤੈਨੂੰ ਫੜਾਵਾਂ ਨਾ, ਆਪ ਹੀ ਦੋ ਥੱਪੜ ਮਾਰ ਕੇ ਤੇ ਸਮਝਾ ਦੋਗੇ, ਅੱਗੇ ਤਾਂ ਨਹੀਂ ਕਰਨਾ। ਫਿਰ ਉਹਦੇ ਸਾਰਾ ਜ਼ੋਰ ਆਪਣਾ ਉਹਨੂੰ ਬਚਾਉਣ ਵਿੱਚ ਲਗਾਓਗੇ, ਕਿਉਂ ਉਹਨੇ ਦੱਸ ਦਿੱਤਾ ਆ ਕੇ। ਇਹੀ ਹਾਲ ਪਰਮਾਤਮਾ ਦਾ, ਜਦੋਂ ਤੁਸੀਂ ਪਾਪ ਪੁੰਨ ਉਹਦੇ ਸਮਰਪਣ ਕਰ ਦੋਗੇ, ਉਹਨੂੰ ਕੀ ਪਤਾ ਲੱਗੇਗਾ ये मेरे शरण आ गया, इन्हें दस दिता सच सच बोल दिता हूं, आह मेरे को हो गया चल। वो फिर अपना जड़ा है ना वो आके हाथ फड़ के थोड़ी कहूगा इधर नू चल जा, उन्हें बुद्धि कमानी है, बुद्धि कमा देगा तो फिर शुभ कर्म में लग जू। ये समर्पण का नाले समर्पण के नाल पुन कर्म करोगे तो गमांड आ जाएगा, मैं बड़ा दानी हूं, मैं बड़ी सेवा करता हूं, इतनी बजे गुरुद्वारे पहुंच जाना, इन्ने बजे मंदिर च पहुंच जाना, मैं बड़ी सेवा करदा, मैं बड़ी ग्राही दिना, मैं बहुत जो भी समझ लो। ये घमंड नहीं आएगा जदों शरणागत हो जाए। हां फिर तुहाडे पास की रहा, फिर घमंड नहीं होगा, नहीं तो घमंड आ जाएगा। ये है समर्पण का लाभ। और समर्पण का अर्थ यह नहीं है भी भगवान ने तुहाडे जिहड़े पाप पुन्न अपने को रख ले तो तुहानूं फ्री करता, अंतकन शुद्ध ता ही होगा समर्पण भावना। और फिर बोर्ड लग जाएगा इतने मैं इन्ना इन्ना दान किया, इन्नी उतार दी, इन्ने महात्मा प्रसादा छकया, इतने मेरा लंगर चलता, इतने मैं लंगर लाया, उतने मैं शबील लाई, फिर दोनों चक्कर च आ गया। जे समर्पण आएगा तो फिर हंकार नहीं आएगा। चलो सुरतियों ने बंध निवृत्ति रूप मोक्ष को ही ज्ञान का फल बताया है। सूर्यों ने की क्या है, बंध की निवृत्ति मोक्ष का फल है, इसलिए परमात्मा का अवशेष रहना ज्ञान का फल है, इस प्रकार का कथन शांति के लिए अयुक्त है, ऐसी आशंका के उत्तर में कहते हैं। उन्हें क्या है ना, की क्या कि एक परमात्मा अवशेष रहता बाकी रह जाएगा, कहता ये थोड़ी फल ओदा फल तो ज्ञान आ, ਹੰਦਾ ਗਿਆਨੀ ਆ ਜੋ ਬਾਕੀ ਕੀ ਰਿਹਾ ਉਹ ਗਿਆਨ ਸਰੂਪ ਹੀ, ਜਿਹੜੀ ਵਸਤੂ ਰਹਿ ਗਈ ਉਹ ਗਿਆਨ ਸਰੂਪ ਹੀ ਆ, ਜਿਹੜੀ ਬਾਕੀ ਵਸਤੂ ਰਹੇਗੀ ਬਾਅਦ ਕਰਦਿਆਂ 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 ਕਿਹਦਾ ਬਾਅਦ, ਕਿਹੜੀ ਚੀਜ਼ ਬਾਅਦ ਨਹੀਂ ਹੋਏਗੀ, ਬਾਅਦ ਕਰਨੇ ਵਾਲਾ ਜਿਹੜਾ ਬਾਅਦ ਕਰ ਰਿਹਾ ਉਹ ਨਹੀਂ ਥੋੜੀ ਬਾਅਦ ਹੋ ਜਾਏਗਾ, ਉਹਦਾ ਬਾਅਦ ਨਹੀਂ ਹੋਣਾ, ਉਹ ਸ਼ੇਸ਼ ਬਚੇਗਾ ਤੇ ਉਹ ਕੌਣ ਹੈ, ਉਹੀ ਤਾਂ ਗਿਆਨ ਸਰੂਪ ਹੈ ਪਰਮਾਤਮਾ ਆਤਮਾ। ਲੈ ਚਿੰਤਨ, ਲੈ ਚਿੰਤਨ ਕਰਦਿਆਂ 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 ਲੈ ਚਿੰਤਨ ਜਿਹੜਾ ਕਰ ਰਿਹਾ ਉਹਦਾ ਥੋੜੀ ਬਾਅਦ ਹੋ ਜਾਏਗਾ, ਤੇ ਜਿਹੜਾ ਲੈ ਚਿੰਤਨ ਕਰਦਿਆਂ ਕਰਦਾ ਜਿਹੜੀ ਚੀਜ਼ ਬਾਕੀ ਬਚੇਗੀ ਉਹ ਤਾਂ ਗਿਆਨ ਹੀ ਹੈ, ਉਹੀ ਤਾਂ ਪਰਮਾਤਮਾ ਹੈ, ਉਹੀ ਤਾਂ ਆਤਮਾ ਹੈ। ਅਦਵੈ ਆਨੰਦ ਸਰੂਪ ਸਿਆ ਸਦ ਸਾਦਵੈ ਦਵੈਤਮ ਚ ਦੁਖਿਤਾ ਬੰਦਾ ਪ੍ਰੋਕਤਾ ਸਰੂਪੇਣ ਸਥਿਤਿਰ ਮੁਕਤਿਰ ਵਿਦਿਤੇ। ਅਦਵੈ ਆਨੰਦ ਰੂਪਸਯ ਅਦਵਿਤੀਆ ਪਰਮਾਨੰਦ ਰੂਪ ਪਰਮਾਤਮਾ ਕਾ ਸਦਵੈਤਮ ਚ ਦਵੈਤ ਸਹਿਤ ਹੋਣਾ ਔਰ ਦੁਖਿਤਾ ਦੁਖੀ ਹੋਣਾ। ਜਗਤ ਰੂਪ ਦਵੈਤ ਔਰ ਦੁੱਖ ਕਾ ਭਰਮ ਸੇ ਆਪਣੇ ਮੈਂ ਸਮਝਣਾ ਹੀ ਬੰਧ ਪ੍ਰੋਕਤਾ, ਇਹਨੂੰ ਕਹਿੰਦੇ ਜੇ ਬੰਧਨ। ਹੁਣ ਜੇ ਕਹੋ ਪੁੱਛੋ ਵੀ ਬੰਧਨ ਕੋਈ, ਤੂੰ ਬੰਧਨ ਚ, ਮੈਂ ਬੰਧਨ ਚ ਪਿਆ ਤੇ ਕਿੱਥੇ ਤੇਰੇ ਹੱਥ ਬੱਧੇ ਦਿਖਾ, ਕਿਹੜਾ ਬੰਧਨ ਹੈ ਤੈਨੂੰ ਦਿਖਾ, ਕਿਹੜੇ ਸੰਗਲ ਬੇੜੀਆਂ ਪਈਆਂ ਤੈਨੂੰ, ਆਂਦੇ ਆ ਬੰਧਨ ਕਿਹੜਾ, ਆਪਣੇ ਆਪ ਨੂੰ ਜੀਵ ਸਮਝ ਲੈਣਾ, ਬਸ ਆਪਣੇ ਆਪ ਨੂੰ ਕਰਤਾ ਭੋਗਤਾ ਮੰਨ ਲੈਣਾ, ਇਹ ਬੰਧਨ ਜੇ, ਔਰ ਕੋਈ ਬੰਧਨ ਨੀ ਜੇ ਪਿਆ ਤੁਹਾਨੂੰ, ਇਹੀ ਬੰਧਨ ਪਿਆ। ਕਿਉਂ ਜੀ ਪ੍ਰਧਾਨ ਜੀ,
ਦੁਖੀ ਹੋਣਾ ਜੀ,
ਹਾਂ ਦਵੈਤ ਸਹਿਤ ਹੋਣਾ,
ਜਗਤ ਨੂੰ ਦਵੈਤ ਸਮਝਣਾ,
ਹਾਂ
ਹੋ ਰਿਹਾ ਪਰਮਾਤਮਾ ਦਾ ਰੂਪ ਨਹੀਂ ਹੈ
ਬਸ,
ਤੇ ਦੁੱਖ ਦਾ ਭਰਮ ਕਰਨਾ,
ਦੁੱਖ ਮੈਂ ਦੁਖੀ ਹੂੰ ਮੈਂ ਸੁਖੀ ਹੂੰ,
ਇਹੀ ਬੰਧਨ
ਦੇ, ਇਹ ਬੰਧਨ ਦੇ ਕਾਰਨ ਹੈ, ਇਹੀ ਹੈ ਬੰਧਨ। ਇਹਨੂੰ ਕਹਿੰਦੇ ਆ, ਇਹਨੂੰ ਕਹਿੰਦੇ ਸੰਸਾਰ, ਇਹ ਚੋਂ ਪਰੇ ਹਟ ਗਏ ਤੇ ਮੁਕਤ। ਦੁਖੀ ਹੋਣਾ ਜਗਤ ਰੂਪ ਦਵੈਤ ਔਰ ਦੁੱਖ ਕਾ ਭਰਮ ਸੇ ਆਪਣੇ ਮੈਂ ਸਮਝਣਾ ਹੀ ਬੰਧ ਪ੍ਰੋਕਤਾ, ਬੰਧ ਕਿਹਾ ਗਿਆ ਹੈ, ਸਰੂਪੇਣਾ ਔਰ ਆਪਣੇ ਸਰੂਪ ਮੈਂ ਸਥਿਤੀ ਹੀ ਮੁਕਤੀ ਹੀ, ਅਵਸਥਾਨ ਰੂਪ ਬੰਧ ਕੀ ਨਿਵਿਰਤੀ ਹੀ ਮੁਕਤੀ ਹੈ, ਆਪਣੇ ਸਰੂਪ ਮੈਂ ਸਥਿਤ ਹੋ ਜਾਣਾ, ਬਸ ਇਹਨੂੰ ਕੀ ਕਹਿੰਦੇ ਆ ਮੁਕਤੀ। ਇਤੀ ਈਰੀਅਤੇ, ਇਸ ਪ੍ਰਕਾਰ ਕਿਹਾ ਜਾਂਦਾ ਹੈ, ਭਾਵ ਜੇ ਹੈ ਕਿ ਅਦਵਿਤੀਆ ਬ੍ਰਹਮ ਮੇਂ ਵਾਸਤਵ ਬੰਧ ਔਰ ਮੋਕਸ਼ ਕਾ निरूपण तो हो नहीं सकता, इसलिए मैं दुखी हूँ इत्यादि भ्रम ही बंधन है, और ज्ञान के द्वारा उस बंध की निवृत्ति रूप स्वरूप से स्वरूप में से अस्थिति ही मोक्ष है, इसलिए सिद्धांति का कहना अयुक्त नहीं। अंदर जेड़े उन्हें गल कही भी अवशेष परमात्मा बचेगा वो गलत नहीं है, ठीक ही है। तो फिर वो जरा बंधन है वो है किदा, हुण ये दसन लग्या कर्म के द्वारा ही जनक आदियों ने सिद्धि प्राप्त की है। इस गीता स्मृति के अनुसार मोक्ष का साधन कर्म है, इस प्रकार ज्ञान इस प्रकार ज्ञात होता है, इसलिए विचार जन ज्ञान से क्या प्रयोजन है, ऐसी शंका के उत्तर में कहते हैं। ने जनकादि जेड़े सी उन्होंने की कीता सी,
उन्होंने कर्म के द्वारा
मुक्ति प्राप्त की सी, ते तुसी की कह रहे
विचार
जन अंदर फर्क नहीं लग रहा कुछ इहदे बारे दसो। अंदे जनक ने जेड़ा कर्म बाद च कीते सी पहला विचार ही कीता सी। अविचार कृतो बंधो विचारेणा निवर्तते, अविचार कृतो बंधो, अविचार अज्ञान से जो बंधन है वो किदा निवृत्त होगा, ज्ञान से विचार दे नाल, अविचार दे नाल जेड़ा बंधन है वो किदा निवृत्त होगा विचार से। तस्मात जीव परमात्मनो सदैव विचारेत, अविद्या अविचार कृता बंधा, जिस कारण से विचार उत्पन्न होने से पहले वर्तमान अज्ञात अर्थात अविचार प्राग भाव सहित ज्ञान का किया हुआ बंध अर्थात संसार है, इसलिए वह बंध विचारेणा निवर्तते, विचार जन ज्ञान से ही निवृत्त होता है। वो जेड़ा अविचार अज्ञान से जेड़ा बंधन प्रतीत हो रहा है वो ज्ञान ना निवृत्त हो जाएगा, जेड़ा रज्जू दे विच सर्प प्रतीत हो रहा है वो केदे नाल प्रतीत हो रहा, अज्ञान दे नाल, केदा अज्ञान रज्जू दा, वो रज्जू दे अज्ञान दे नाल सर्प प्रतीत हो रहा, वो निवृत्त कदों होगा रज्जू दे ज्ञान से, जो देख लिया रस्सी है ते सप दौड़ जूगा, बाकी नहीं ते रज्जू च सर्प प्रतीत हो रहा, इत्थे बैठ के आपां जप कर रहे हैं ला हुणे दौड़ जूगा दड़ा देने जप करके, जां ढोल वजाउण डए आ जां कर्म करन लगे जग करने लगे पुन दान देने लगे दान दई जाओ सप दौड़ जूगा, वो नहीं दौड़ वाला, वो ते ज्ञान ना जाऊगा। इस वास्ते की कह रहे अविचार कितों बंधो, जेड़ा अविचार अविचार दे नाल मतलब अज्ञान दे नाल जेड़ा बंधन प्रतीत हो रहा है वो कैसे निवृत्त होगा, विचारे ना निवर्तते, वो विचार से निवृत्त होगा, दूसरा कोई साधन नहीं। विचार जन ज्ञान से अतिरिक्त कर्म आदि साधन से निवृत्त होता नहीं, वो कर्म से नहीं निवृत्त हो सकता, कर्म जिन्हें मर्जी कर लो, रज्जू दे सर्प प्रतीत हो रहा है, आत्मा च जगत प्रतीत हो रहा है, तो जिन्हें मर्जी कर्म कर लो निवृत्त करके दिखा दे कोई, चलो आत्मा वाल तो बाहर आए बाद च आयो, रज्जू दे विच सर्प प्रतीत हो रहा भ्रांति से कर्म करो, इत जग करने लग जो दान करने लग जो इशनान करने लग जो तो दौड़ जाएगा, एक कर्म है, कर्म से जान वाला नहीं, क्यों वो कर्म ना बंधन प्या ही नहीं, वो अज्ञान ना प्या है, वो बंधन अज्ञान नाल है, ज्ञान दे नाल दौड़ जाएगा। ऐसे ही इस आत्मा दे विच जेड़ा सानू की प्रतीत हो रहा संसार, मैं जन्म मरण वाला हूं, ये भी आत्मा दे अज्ञान से प्रतीत हो रहा है, तो जदों आत्मा दा ज्ञान होगा तो फिर निवृत्त हो जाएगा। अच्छा ये जेड़ा आत्मा दे अज्ञान से बंध प्रतीत हो रहा है, मैं दुखी हूं मैं सुखी हूं मैं जन्म मरण वाला हूं मैं कर्ता भोगता हूं, ऐसे दान करने लग जो लख रुपया निवृत्त हो जाएगा, नहीं होने वाला, ऐसे जग करने बैठ जाओ निवृत्त हो जाएगा, नहीं होना, कपड़े दान करी जाओ कंबल बंडी जाओ दौड़ जूगा, नहीं दौड़ने वाला,
ਜਿਹੜੇ ਆਤਮਕ ਦੁੱਖ ਨੇ ਉਹ ਤਾਂ ਆਤਮਾ ਦੇ ਗਿਆਨ ਹੋਣ ਨਾਲ ਦੂਰ ਹੋ ਜਾਣ।
ਆਤਮਕ ਦੁੱਖ ਨੇ
ਜਿਹੜੇ ਆਤਮਾ ਸਮਝਦੇ ਵੀ ਆਹ ਮੈਨੂੰ ਆਹ ਉਹ ਬੰਦ ਮੁਖ ਸਾਰੀ ਅੱਜ ਗੱਲ ਸਾਰੀ ਜਿਹੜਾ ਹੈਗਾ ਸਰੀਰਕ ਦੁੱਖ ਉਹ ਤਾਂ ਸਰੀਰ ਨੇ ਚੱਲਣੇ ਚੱਲਣੇ
ਨਹੀਂ। ਸਰੀਰਕ ਦੁੱਖ ਦੇਖੋ ਇੱਥੋਂ ਦੀ ਗੱਲ ਹੈ ਨਾ, ਜਦੋਂ ਤੁਸੀਂ ਸਰੀਰ ਆਪਣਾ ਸਮਝਿਆ ਹੀ ਨਹੀਂ ਤੇ ਫਿਰ ਤੁਹਾਡੇ ਦੁੱਖ ਕਿੱਥੋਂ ਆ ਗਏ?
ਉਹੀ ਕਹਿੰਦਾ ਆਪਣੀ ਆਤਮਾ ਨਹੀਂ ਦੁਖੀ ਹੁੰਦੀ, ਫਿਰ ਸਰੀਰ ਤਾਂ ਚੱਲੂ,
ਸਰੀਰ ਤੇ ਚੱਲੂਗਾ, ਫਿਰ ਇਹ ਉਹ ਤੇ ਪ੍ਰਾਰਬਧ ਆ ਗਈ ਨਾ, ਉਹ ਤੇ ਪ੍ਰਾਰਬਧ ਭੋਗ ਤੋਂ ਬਗੈਰ ਨਸ਼ਟ ਨਹੀਂ ਹੋਗੀ। ਦੇਖੋ
ਉਹਦੇ ਚ ਮਨ ਦੁਖੀ ਨਹੀਂ
ਹੋਊਗਾ, ਮਨ ਨੂੰ ਦੁਖੀ ਨਹੀਂ ਹੋਊਗਾ, ਕਿਉਂ? ਉਹ ਆਪਣਾ ਨਹੀਂ ਸਮਝਦਾ
ਆਪਣਾ।
ਜਿਹੜੀ ਹੁਣ ਇੱਕ ਬੱਸ ਡਿੱਗ ਪਈ ਖੱਡ ਵਿੱਚ ਜਾਂ ਹਵਾਈ ਜਹਾਜ਼ ਕਰੈਸ਼ ਹੋ ਗਿਆ, ਇੰਨੇ ਬੰਦੇ ਮਰ ਗਏ, ਆਪਾਂ ਪੇਪਰ ਪੜ੍ਹਦੇ ਦੁੱਖ ਹੁੰਦਾ ਕੋਈ? ਤੇ ਜਦੋਂ ਪਤਾ ਲੱਗ ਜਾਏ ਉਹਨਾਂ ਚ ਇੱਕ ਸਾਡਾ ਬੰਦਾ ਸੀ, ਜਦੋਂ ਮੈਂ ਪੜਾ ਜਿੱਥੇ ਮੇਹਰ ਆ ਗਈ ਨਾ ਉਹ ਚੀਜ਼ ਦੁਖੀ ਕਰੇ।
ਸਰੀਰ ਨੂੰ ਆਪਾਂ ਪੂਰਾ ਦ੍ਰਿੜ ਰੱਖੇ ਨਾਲ ਰੱਖਿਆ ਵੀ
ਮੈਂ ਫਿਰ ਦੁੱਖ ਹੋਣਾ ਹੀ ਆ, ਫਿਰ ਹਾਏ
ਨਹੀਂ ਨਹੀਂ ਤਾਂ ਫਿਰ ਬੰਦ ਬੰਦ ਕੱਟੇ ਜਾਂਦੇ,
ਫਿਰ ਕਿੱਥੇ ਦੁੱਖ ਹੋਊਗਾ?
ਦੁੱਖ
ਕਿਉਂ ਨੀ ਹੋਊਗਾ? ਮੇਰਾ ਹੀ ਨਹੀਂ ਹੈ,
ਮੇਰਾ
ਨੀ ਹੈ ਤੇ ਫਿਰ ਦੁੱਖ ਕਿੱਥੋਂ ਆਜੂਗਾ? ਤੇ ਦੋ ਚੀਜ਼ਾਂ ਦੁਖੀ ਕਰ ਰਹੀਆਂ, ਕਿਹੜੀਆਂ? ਮੈਂ ਔਰ ਮੇਰੀ। ਇਹ ਸਰੀਰ ਤੇ ਦੋਨੋਂ ਲੱਗਦੀਆਂ ਤਾਂ ਜ਼ਿਆਦਾ ਦੁੱਖ ਇਹਦੇ ਨਾਲ,
ਇੱਕ
ਕਿਸੇ ਚ ਮੈਂ ਲੱਗੇ ਕਿਸੇ ਚ ਮੇਰੀ ਲੱਗੇ ਤੇ ਟੁੱਟ ਗਈ ਚੱਲ ਹੋਰ ਰਲਾਂਗੇ, ਏਦਾਂ ਵੀ ਕਹਿੰਦੇ ਮੇਰੀ ਉਹ ਚੱਲ ਟੁੱਟ ਗਈ ਹੋਰ ਰਲਾਂਗੇ, ਹੈਨਾ? ਏਦਾਂ ਵੀ ਕਹਿੰਦੇ ਉਹ ਜਿਹਨੂੰ ਮੈਂ ਕਹਾਂਗੇ ਉਹ ਟੁੱਟ ਜਾਏਗਾ। ਕੋਈ ਨੁਕਸਾਨ ਹੋ ਜੇ ਉਨਾ ਦੁੱਖ ਨਹੀਂ ਹੁੰਦਾ ਜਿੰਨੀ ਮਾੜੀ ਜੀ ਹੰਕਾਰ ਨੂੰ ਸੱਟ ਵੱਜੇ ਜਿੰਨਾ ਦੁੱਖ ਹੁੰਦਾ। ਹੰਕਾਰ ਆਪਣੇ ਨੂੰ ਮਾੜੀ ਜੀ ਚੋਟ ਲੱਗਦੀ ਹੈ ਨਾ, ਕੋਈ ਆਪਾਂ ਕੰਮ ਕਿਹਾ ਇਉਂ ਕਰ ਉਹ ਆਕੜ ਪਿਆ ਫਿਰ ਹੰਕਾਰ ਨੂੰ ਚੋਟ ਵੱਜਦੀ ਆ। ਅੱਛਾ ਮੈਂ ਤੇਰੇ ਕੋਲ ਕਰਾ ਕੇ ਦੱਸੂਗਾ, ਤੈਨੂੰ ਦੱਸੂਗਾ ਕਿਤੇ,
ਤੈਨੂੰ ਕੀ ਪਤਾ
ਹਾਂ ਤੈਨੂੰ ਜ਼ਿਆਦਾ ਪਤਾ, ਬੈਠ ਜਾ ਤੂੰ, ਤੈਨੂੰ ਇਉਂ ਹੁੰਦਾ ਜੀ ਫਿਰ ਦੇਖ ਹੰਕਾਰ ਨੂੰ ਚੋਟ ਵੱਜਦੀ ਆ ਫਿਰ ਗੁੱਸਾ ਹੁੰਦਾ। ਤੇ ਜਦੋਂ ਮੇਰਾ ਹੀ ਨਹੀਂ ਹੈ, ਜਦੋਂ ਇਹ ਸਰੀਰ ਤੇ ਮੈਂ ਵੀ ਲੱਗ ਜਾਂਦੀ ਮੇਰੀ ਵੀ ਲੱਗਦੀ ਇਹਦੇ ਨਾਲ ਤਾਂ ਜ਼ਿਆਦਾ ਲਫੜੇ ਪਏ ਆ। ਕਦੀ ਕਦੀ ਕਹਿੰਦੇ ਮੈਂ ਗਿਆ ਸੀ, ਮੈਂ ਆਇਆ ਸੀ, ਮੈਂ ਖਾਧਾ, ਮੈਂ ਪੀਤਾ, ਤੇ ਕਦੀ ਕਦੀ ਮੇਰਾ ਸਰੀਰ ਬਹੁਤ ਦੁੱਖ ਰਿਹਾ, ਅੱਜ ਮੇਰਾ ਆ ਗਿਆ ਨਾ, ਮੇਰਾ ਸਿਰ ਦਰਦ ਕਰ ਰਿਹਾ, ਮੇਰੀ ਇਹ ਧੂਈ ਦੁੱਖ ਰਹੀ ਹੈ, ਫਿਰ ਮੇਰਾ ਹੋ ਜਾਂਦਾ। ਕਦੀ ਕਦੀ ਮੇਰਾ, ਕਦੀ ਕਦੀ ਮੈਂ ਗਿਆ ਸੀ, ਮੈਂ ਜਾਣਨਾ ਸਭ, ਮੈਂ ਦੇਖ ਰਿਹਾ ਮੈਂ ਦੇਖ ਰਿਹਾ, ਮੈਨੂੰ ਅੰਨਾ ਨਾ ਸਮਝੀ ਤੂੰ, ਲੈ ਦੇਖਣਾ ਕੰਮ ਤੇ ਅੱਖ ਦਾ ਤੇਰਾ ਥੋੜੀ ਆ, ਦੇਖਣਾ ਕੰਮ ਤੇ ਅੱਖ ਦਾ, ਮੈਂ ਸੁਣ ਰਿਹਾ ਸਭ ਤੇਰੀਆਂ ਗੱਲਾਂ, ਤੇ ਸੁਣਨਾ ਕੰਮ ਤੇ ਕੰਨ ਦਾ, ਹੁਣ ਕੰਨ ਬਣ ਗਿਆ, ਕਦੀ ਅੱਖ ਬਣ ਜਾਂਦਾ, ਕਦੀ ਕੰਨ ਬਣ ਜਾਂਦਾ, ਕਦੀ ਪੈਰ ਬਣ ਜਾਂਦਾ, ਮੈਂ ਗਿਆ ਆਵਾਗਮਨ ਪੈਰਾਂ ਦਾ ਕੰਮ ਮੈਂ ਕੀਤਾ, ਇਹ ਲੈਣ ਦੇਣ ਕਰਮ ਹਸਤ ਇੰਦਰੀ ਦਾ ਹੈ, ਕਦੀ ਹਸਤ ਬਣ ਜਾਂਦਾ, ਮੈਂ ਸੋਚ ਰਿਹਾ ਸੀ ਰੱਬ ਦੀ ਬਣ ਗਿਆ। ਤੇ ਜਦੋਂ ਮੈਨੂੰ ਸੱਟ ਲੱਗੇਗੀ ਫਿਰ ਤਾਂ ਦੁੱਖ ਹੁੰਦਾ ਹੀ ਆ, ਤੇ ਜਦੋਂ ਮੈਂ ਹੀ ਨਹੀਂ ਰਹੀ, ਮੈਂ ਮੇਰੀ ਨੂੰ ਮਾਰ ਕੇ ਨਿੱਕੀ ਨਿੱਕੀ ਕਰਕੇ ਕੁੱਟ ਭਰੇ ਖਜ਼ਾਨੇ ਸਾਹਿਬ ਦੇ ਦੋਨੋਂ ਹੱਥੀ ਲੁੱਟ, ਇਹ ਮੈਂ ਮੇਰੀ ਜਿਹੜੀ ਇਹੀ ਦੁਖੀ ਕਰ ਰਹੀ ਹੈ ਸੰਸਾਰ ਦੇ। ਆਹ ਜਿਹੜੀ ਜ਼ਮੀਨ ਹੈ ਨਾ ਇੱਥੇ ਕਿਸੇ ਨੇ ਕਬਜ਼ਾ ਕਰ ਲਿਆ, ਉਹ ਚੱਲਦਾ ਹੀ ਆ ਸੰਸਾਰ, ਤੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਕਿਸੇ ਨੇ, ਫਿਰ ਦੇਖ ਦੁੱਖ ਹੁੰਦਾ ਕਿ ਨਹੀਂ? ਆਹ ਜਿਹੜੀ ਜ਼ਮੀਨ ਇੱਥੇ ਕਿਸੇ ਨੇ ਕਬਜ਼ਾ ਕਰ ਲਿਆ, ਏਦਾਂ ਕੋਈ ਕਹਿ ਦੇ ਉਹ ਚੱਲ ਇਹ ਤੇ ਸੰਸਾਰ ਆ, ਉਹਨਾਂ ਦੇ ਕੰਮ ਹੀ ਇਹੋ ਜਿਹਾ, ਉਹ ਬੰਦੇ ਏਦਾਂ ਦੇ ਸੀ, ਚੱਲਦਾ ਹੀ ਆ ਸੰਸਾਰ 'ਚ, ਤੇ ਕਿਸੇ ਨੇ ਕਿਹਾ ਤਾਂ ਸਾਡੀ ਜ਼ਮੀਨ ਤੇ ਕਬਜ਼ਾ ਹੋ ਜਾਇਆ ਕਰ ਲਿਆ ਹੋਏ ਕਿਸੇ ਨੇ, ਫਿਰ ਦੇਖ ਰੋਟੀ ਨੀ ਪੱਕਦੀ, ਸਭ ਕੁਛ ਅੱਛਾ ਨੀ ਲੱਗਦਾ, ਕਿਉਂ? ਤੇ ਜਦੋਂ ਬੰਦਾ ਮਰ ਜਾਂਦਾ ਉਦੋਂ ਵੀ ਸਭ ਕੁਛ ਇੱਥੇ ਰਹਿੰਦਾ, ਹੈਂ ਇਹ ਮੇਰੀ ਪਤਨੀ ਹੈ, ਤੂੰ ਉਹਦੇ ਵੱਲ ਵੇਖਿਆ ਵਾ, ਲੜਾਈ ਹੋ ਜਾਊ ਬਾਅਦ 'ਚ, ਉਹ ਬੰਦਾ ਮਰ ਗਿਆ ਤਾਂ ਫਿਰ ਪਤਨੀ ਕੌਣ ਦੇਖਣ ਆਉਂਦਾ, ਬੱਚੇ ਨੂੰ ਕੌਣ ਦੇਖਣ ਆਉਂਦਾ, ਬੇਟੀ ਨੂੰ ਕੌਣ ਦੇਖਣ ਆਉਂਦਾ, ਬੈਂਕ 'ਚ ਪੈਸੇ ਪਾਏ ਉਹਨਾਂ ਨੂੰ ਕੌਣ ਦੇਖਣ ਆਊਗਾ, ਜ਼ਮੀਨ ਜਾਇਦਾਦ ਨੂੰ ਕੌਣ ਦੇਖਣ ਆਊ, ਮੁੰਡਿਆਂ ਨੇ ਬੀਜੀ ਕਿ ਨਹੀਂ ਬੀਜੀ, ਇਹ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸਵਾਸ ਚੱਲਦੇ ਆ, ਉਹਨਾਂ ਚਿਰ ਹੀ ਮੈਂ ਕਰਦਾ ਕਰਦਾ ਦੌੜ ਜਾਂਦਾ ਬੰਦਾ, ਉਹ ਮੈਂ ਤੱਕ ਫਿਰ ਵੀ ਨਹੀਂ ਪਹੁੰਚ ਪਾਉਂਦਾ। ਚਲੋ
विचार जन्य ज्ञान से अतिरिक्त,
विचार जन्य ज्ञान से अतिरिक्त कर्मादि साधन से निवृत्त होता नहीं, तस्मात इसलिए जीव परमात्मन, जीवात्मा और परमात्मा का सर्वदा एव विचारेत, सदा ही विचार करना चाहिए। जब तक तत्व साक्षात्कार नहीं होता तब तक, सीमा दस दी, ये नहीं अद्धा घंटा करो दो घंटे करो
लगे रहो,
जब तक केदा केदा विचार करना, जीव की है ते परमात्मा की है, केदा विचार करो। नचिकेता ने यही प्रश्न किया जमराज नू, नचिकेता जेड़ा सी वो कठोपनिषद विच उन्हें जमराज नू यही प्रश्न किया, उन्हें वरदान दिते सी ना, तीन वरदान मंग लै, तो उन्हें दो ते हुण तुहानू छोड़ कर सुना, दो ते मंग ले सी, तीसरा उन्हें मंगया, कहिंदा तीसरा मंग हुण, कहिंदा तीसरा मैनू यह वरदान दसो, मेरा वरदान यह है तीसरा, भी मैनू कई कहिंदे आ भी मरने के बाद नष्ट हो गया कुछ नहीं बचदा, जीव नष्ट हो गया, कई कहिंदे आ मरने के बाद जीव बचदा है, ये मेरे संशय है, मैनू यह दसो मैनू। वो कहिंदा इत्थे देवतियां नू भी संशय हो गया, ये गल छड्ड दे, तू होर कुछ मंग लै, कहिंदा जे देवतियां नू भी संशय हो गया सी फिर तो होर भी पुछण वाली गल है, फिर तो होर भी जरूरी सवाल हो गया, प्रश्न हो गया, इस वास्ते मैनू तू यही दे दस। फिर उन्हें लालच दिता, तू इनू ये प्रश्न छड्ड दे ते तू इदां कर, 100 पुत्र लै, 100-100 साल उन्हां दी आजी होगी, सुरूर उदय तो अस्त तक जिन्नी पृथ्वी है उतों का राज मंग, मेरे को जितना सोना चांदी मंगना मंग, ए जिहड़ियां देख रहे तू नर्तकां अफसरां केड़ियां केड़ियां चाहीदियां, जिन्नियां चाहीदियां, जितने हाथी घोड़े इत्थों दे जिहड़े मनुष्य नूं मिल ही नहीं सकते वो तैनूं मैं दिना, यह प्रश्न छड्ड। वो कहिंदा ना ये तेरे पास ही रहन, कहिंदा ये चीजां तेरे पास ही रहन, मैनूं नहीं चाहीदा, मैनूं तो इहदा उत्तर दे तू। फिर उन्हें कहा वाह तेरे वर्गा मैनूं शिष्य नहीं मिलना, उन्हें फिर कहा तेरे वर्गा मैनूं गुरु नहीं मिलना, इस वास्ते मैं इसे प्रश्न ते अड़िया, मैनूं यही दस। फिर उन्हां दा संवाद चलिया, फिर कठोपनिषद ये तद वही तद फिर चलिया, फिर उन्हें पूरा उहदा संशय जिहड़ा सी निवृत्त किया। टिप्पणी, उदाहरित गीता स्मृति में संसिद्धि शब्द से चित्त शुद्धि कही गई है, मोक्ष नहीं जह भाव है, संसिद्धि गुरु नंदना। पूर्व श्लोक में उक्त जीव और परमात्मा दोनों के मध्य में जीव के स्वरूप का निरूपण प्रथम करते हैं। भाई केदा कर लगे हुण, पहला की दस्या ना भी केदा विचार करना चाहिए, जीव दा, आ जीवात्मा दा और परमात्मा दा। देखो आ जीव आत्मा ओहदे नाल भी लगा जी, ओहदे नाल की लगा परम आत्मा, आते परम नू छड दो और जीव नू छड दो, की होया ओहदा शरीर छड दो, जीव दा शरीर पिछे कर दो और परमात्मा दा शरीर पिछे कर दो, ते बाकी की बचिया, बस यही हाल जी, विष्णु दी उपाधि और जीव दी उपाधि हटा दो ते की शुद्ध चेतन बचेगा, अद्वय आनंद।
ये जीवात्मा का फिर आभास हो गया जी।
हाँ जी, पूर्व श्लोक में उक्त जीव और परमात्मा दोनों के मध्य में जीव के स्वरूप का निरूपण प्रथम करते हैं। अहम इति विमंता या कर्ता सौ तस्य साधनम मनस्तस्य क्रियते अंतिर बाहिर वृत्ति क्रियते उत्थिते, यह जो चिदाभास विशिष्ट अहंकार अहम इति अभिमानतः विभार दशा में देह आदियों में मैं हूँ इस प्रकार अभिमान करने वाला है, असौ कर्ता वह कर्तृत्व धर्म वाला जीव है, ये है अहंकार
जिहड़ा शरीर नूं लेके मैं,
हाँ मैं करता हूँ,
जो शरीर नाल कम कर रहा है
हाँ,
वो कहिंदा भी मैं कर
रहा, मैं कर रहा, इन्हू कहिंदे अहंकार,
अहंकार की परिभाषा
है। इत्थों फिर घमंड भी होगा, काम चंगा हो गया मैं कीता तू मैनू की समझा सी, तैनू दस्या नहीं हूं कर लूंगा मैं, देख ला होया कि नहीं, ला जिन्हू मर्जी लै इदा नहीं कोई कर सकता, फिर इदा भी कह दिता, ਤੇ ਜੇ ਮਾੜਾ ਹੋ ਗਿਆ ਫਿਰ ਆਪਣੇ ਆਪ ਨੂੰ ਕੋਸੀ ਜਾਣਾ।
ਜੇ ਇਸੇ ਚੀਜ਼ ਨੂੰ ਪਰਮਾਤਮਾ ਦੇ ਅਰਪਣ ਕਰ ਦਈਏ ਵੀ ਇਹ ਪਰਮਾਤਮਾ ਤਹੀਂ ਕਰਾਇਆ ਨਹੀਂ ਕੀਤਾ,
ਹਾਂ ਉਹ ਤੇ ਜੇ ਅਰਪਣ ਨਾ ਕਰੇ ਸਿੱਧਾ ਹੀ ਕਹੇ ਮੈਂ ਤੇ ਅਕਰਤਾ ਹੂੰ, ਉਹ ਵੀ ਅਰਪਣ ਹੋ ਗਿਆ, ਮੈਂ ਕਹਿੰਦਾ ਹੂੰ ਅਕਰਤਾ
ਹੋ ਰਿਹਾ, ਮਤਲਬ ਉਹਦੇ ਚ
ਮੈਂ ਬਣਾ ਨਹੀਂ, ਮੈਂ ਨਹੀਂ
ਹੋ ਰਿਹਾ,
ਇਹ ਜਿਹੜੇ ਸਾਧਨ ਇਹ ਕਰ ਰਹੇ ਆ,
ਸਾਧਨ ਕਰ ਰਹੇ ਨੇ,
ਹਾਂ ਸਾਧਨ ਕੌਣ ਹੱਥ ਕਰ ਰਹੇ, ਹੱਥ ਸਾਧਨ ਹੈ, ਬੁੱਧੀ ਸੋਚ ਰਹੀ ਉਹ ਸਾਧਨ ਹੈ, ਇਹ ਸਾਧਨ ਇਹ ਕਰ ਰਹੇ ਆ, ਮੈਂ ਨੀ ਕਰ ਰਿਹਾ, ਮੈਂ ਤੇ ਸਾਕਸ਼ੀ ਹੂੰ ਇਹਨਾਂ ਨੂੰ ਦੇਖਣ ਵਾਲਾ,
ਇਹ ਤਾਂ ਮਤਲਬ ਗਿਆਨ ਦੀ,
ਹਾਂ ਉਹ ਤੇ ਉਹ ਭਗਤੀ ਭਾਵ ਜੋ ਕਰ ਰਿਹਾ ਪਰਮਾਤਮਾ ਕਰ ਰਿਹਾ, ਅਸੀਂ ਤੇ ਕੁਛ ਕਰ ਨੀ ਰਹੇ, ਜਿੱਦਾਂ ਦੀ ਬੁੱਧੀ ਉਹ ਅਰਪਣ ਹੋ ਗਈ, ਉਹ ਤਾਂ ਭੁਗਤ ਵੀ ਬਣੇਗਾ, ਫਿਰ ਮਾੜਾ ਕੰਮ ਹੋ ਗਿਆ ਉਦੋਂ ਕਹੇਗਾ ਮੈਂ ਨੀ ਕੀਤਾ ਪਰਮਾਤਮਾ ਨੇ ਕੀਤਾ, ਚੰਗਾ ਹੋ ਗਿਆ ਦੇਖਿਆ ਜੋ ਬਸ ਬਹੁਤ ਮਿਹਨਤ ਕੀਤੀ ਤਾਂ ਬਣਿਆ, ਫਿਰ ਐਂ ਕਹੂ ਤੇ ਜਦੋਂ ਮਾਂ ਡਾਂਗਾ ਖਾਣ ਦਾ ਵੇਲਾ ਆਊਗਾ ਉਦੋਂ ਕਹੂਗਾ ਮੈਂ ਨੀ ਕੀਤਾ, ਜਦੋਂ ਮਾਲਾ ਪਾਉਣ ਦਾ ਟਾਈਮ ਆਇਆ ਫਿਰ ਕਹੂਗਾ ਤਾਂ ਅੱਗੇ ਕਰੀ ਜੋ ਪਾਦੇ ਪਾਰੇ,
ਕਹਿੰਦੇ ਉਹ ਰਮਨ ਜੀ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਜਦ ਕਹਿੰਦਾ ਵੀ ਪਹਿਲਾ ਹੰਕਾਰ ਇਹਦਾ ਜਿਹੜਾ ਹੈ ਮੈਂ ਹੂੰ,
ਹਾਂ ਬਸ ਇਹੀ ਹੈ,
ਕਹਿੰਦੇ ਫਿਰ ਉਹਨੂੰ ਕਿਤੇ ਦਾ ਕਿਤੇ ਲਾਵੇਂ ਲਵੇਂਗਾ ਜੀ, ਮੈਂ ਬਾਹਮਣ ਹਾਂ, ਮੈਂ ਜੱਟ ਹਾਂ, ਮੈਂ ਫਲਾਣਾ, ਮੈਂ ਸਿਮਕਾ, ਮੈਂ ਵਿਦਵਾਨ ਹਾਂ, ਮੈਂ ਲਾਇਕ ਹਾਂ, ਮੈਂ
ਫਿਰ ਮੈਂ ਇਹਨੂੰ ਕਿਤੇ ਨਾ ਕਿਤੇ ਤੇ ਲਗਾਓਗੇ, ਤੇ ਜੇ ਮੈਂ ਇਹਨੂੰ ਆਤਮਾ ਦੇ ਲਗਾ
ਦੇ ਤਾਂ ਲਾਉਣੀ ਪਊ,
ਤੇ ਜੇ ਆਤਮਾ ਨੂੰ ਮੈਂ ਲਾਤਾ
ਇਹੀ ਜੀ ਪੜਿਆ ਬਸ,
ਤੇ ਜਦੋਂ ਉਹ ਮੈਂ ਪੜਾ ਹਟ ਕੇ ਇੱਧਰ ਲਾ ਗਿਆ ਉਹੀ ਮੁਕਤੀ ਦਾ ਸਾਧਨ ਹੋ ਗਿਆ, ਹੰਕਾਰ ਇੱਕ ਹੀ ਆ ਹੰਕਾਰ, ਤਾਂ ਹੀ ਤਾਂ ਕਹਿੰਦੇ ਨਾ ਮਨ ਏਵ ਮਨੁਸ਼ਾ ਨਾਮ ਕਾਰਨ ਬੰਧਨ ਮੋਕਸ਼, ਉਹ ਵੇਦ ਦੀ ਸੁਰਤੀ ਹੈ, ਮਨ ਏਵ ਮਨੁਸ਼ਾ ਨਾਮ ਕਾਰਨ ਬੰਧਨ ਮੋਕਸ਼, ਉਹ ਜਿਹੜਾ ਮਨੁਸ਼ ਦਾ ਮਨ ਹੈ ਨਾ ਇਹੀ ਬੰਧਨ ਦਾ ਕਾਰਨ ਹੈ, ਇਹੀ ਮੋਕਸ਼ ਦਾ ਕਾਰਨ ਹੈ, ਸਾਡਾ ਕੋਈ ਕੰਮ ਵਿਗੜ ਜਾਂਦਾ ਅਸੀਂ ਕਹਿੰਦੇ ਆਹ ਜਿਹੜਾ ਬੰਦਾ ਨਾ ਇਹਨੇ ਮੇਰਾ ਕੰਮ ਵਿਗਾੜਤਾ, ਸ਼ਤਰੂ ਹੈ ਮੇਰਾ, ਕਹਿੰਦੇ ਸ਼ਤਰੂ ਕੋਈ ਨੀ ਜੇ, ਸ਼ਤਰੂ ਜਿਹੜਾ ਅਸਲੀ ਸ਼ਤਰੂ ਉਹ ਤਾਂ ਤੁਹਾਡੇ ਅੰਦਰ ਬੈਠਾ, ਉਹਨੂੰ ਤੁਸੀਂ ਪਛਾਣਿਆ ਨੀ ਮਨ ਨੂੰ, ਆਹ ਬਾਹਰਲਿਆਂ ਨਾਲ ਲੜੀ ਜਾਣ ਡੇ ਜੀ, ਅਸਲੀ ਸ਼ਤਰੂ ਜਿਹੜਾ ਮਨ ਹੈ, ਮਨ ਜਦੋਂ ਮੰਨ ਗਿਆ ਉਦੋਂ ਮੁਕਤੀ ਹੋ ਜਾਏਗੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ, ਉਹ ਸ਼ਬਦ ਦੀ ਕਮਾਈ ਕਰੇਗਾ, ਫਿਰ ਮਨ ਨੂੰ ਫਿਰ ਲਗਾ ਦਿੱਤਾ ਨਾ ਸੰਸਾਰ ਵੱਲੋਂ ਹਟ ਕੇ ਸ਼ਬਦ ਦੀ ਕਮਾਈ ਵਿੱਚ ਲਗਾ ਦਿੱਤਾ, ਮਨ ਨੂੰ ਲਗਾਇਆ
ਉਹੀ ਮਨ ਬੰਧਨ ਦਾ ਕਾਰਨ ਹੋ ਗਿਆ,
ਉਹੀ ਮੁਕਤੀ ਦਾ ਕਾਰਨ ਹੋ ਗਿਆ, ਮਨ ਤੇ ਇੱਕ ਹੀ ਆ, ਇੱਧਰੋਂ ਪਟਿਆ
ਪਰੋਕਸ਼ ਗਿਆ ਤਾਂ ਬਥੇਰਾ, ਤੁਸੀਂ ਕਰੀ ਕਿਰਪਾ ਹੋਊਗੀ ਸਾਡੇ ਤੇ ਕਰਤੀ ਨਾ,
ਹੁਣ ਪਰੋਕਸ਼ ਨੀ ਹੋ ਰਿਹਾ ਮਹਾਰਾਜ, ਕਿੱਥੇ ਫਿਰਦੇ ਜੇ, ਇਹ ਤੁਹਾਨੂੰ ਜਿਹੜੀ ਵਿਦਿਆ ਮਿਲ ਰਹੀ ਹੈ ਮਾਮੂਲੀ ਵਿਦਿਆ ਨਹੀਂ ਹੈ, ਬ੍ਰਹਮ ਗਿਆਨ ਹੈ, ਉਹ ਘਰ ਆ ਕੇ, ਉਹ ਘਰ ਆ ਕੇ ਮਿਲੇ, ਅਸੀਂ ਤੇ ਕਾਸ਼ੀ ਗਏ ਸੀ ਜਿੱਥੇ ਕੋਈ ਰਹਿਣ ਦਾ ਸਾਧਨ ਨਹੀਂ ਸੀ, ਕੋਈ ਖਾਣ ਪੀਣ ਦਾ ਸਾਧਨ ਨਹੀਂ ਸੀ, ਕੋਈ ਜਾਣ ਪਹਿਚਾਣ ਵੀ ਨਹੀਂ ਸੀ, ਉੱਥੇ ਜਾ ਕੇ ਪ੍ਰਾਪਤ ਕੀਤੀ ਹੈ,
ਇਹ ਆਪਣੀ ਜ਼ਿੰਦਗੀ ਦੀ ਕਮਾਈ ਮਹਾਂਪੁਰਸ਼ ਬੰਦਾ ਨੇ
ਦੇਖ ਲਓ ਤੁਸੀਂ, ਤੁਹਾਨੂੰ ਤਾਂ ਘਰ ਆ ਕੇ ਭਗਵਾਨ ਦੀ ਕਿਰਪਾ ਹੋਣ ਦੀ ਤੁਹਾਡੇ ਤੇ, ਫਿਰ ਵੀ ਤੁਸੀਂ ਲਾਭ ਨਾ ਉਠਾਓ ਤੇ ਫਿਰ ਨਾ ਜ਼ਰੂਰ ਬਈ ਪ੍ਰਧਾਨ ਜੀ ਇਹ ਸੰਸਕਾਰ ਹੁੰਦੇ ਬਈ, ਹਾਂ ਦੇਖੋ ਦੂਸਰੀ ਗੱਲ ਜਿਤਨਾ ਜਿਤਨਾ ਗਾੜ੍ਹ ਪ੍ਰੇਮ ਹੋਊਗਾ ਨਾ ਉਹਨਾਂ ਉਹਨਾਂ ਪਿਛਲੇ ਵੀ ਜਨਮ ਚ ਜ਼ਿਆਦਾ ਸੰਸਕਾਰ ਜੁੜੇ ਸੀ, ਇਹ ਵੀ ਨਾਲ ਜੀ ਜਿੰਨਾ ਜਿੰਨਾ ਘੱਟ ਹੋਊਗਾ ਉਹਨਾਂ ਉਹਨਾਂ ਨੇ ਪਿਛਲੇ ਜਨਮ ਚ ਘੱਟ ਸੀ, ਤੁਰੇ ਜਾਂਦੇ ਨੂੰ ਕੋਈ ਕਹੇਗਾ ਆ ਮਿੱਤਰਾ ਕੀ ਹਾਲ ਆ, ਮੈਨੂੰ ਦਈ ਆ ਲੱਖ ਰੁਪਇਆ ਫੜਾ ਦੋਗੇ, ਪਹਿਲਾਂ ਪੂਰੀ ਤਰ੍ਹਾਂ ਉਹਨੂੰ ਚੰਗੀ ਤਰ੍ਹਾਂ, ਹੁਣ ਪ੍ਰਧਾਨ ਜੀ ਤੁਹਾਡੇ ਕੋਲ ਮੰਗਣ ਲੱਖ ਰੁਪਇਆ ਤੇ ਤੁਸੀਂ ਕੁਛ ਨੀ ਸੋਚੋਗੇ, ਆ ਲੈ ਬਈ ਜਦ ਤੱਕ ਤੁਸੀਂ ਤੁਹਾਡੇ ਕੋਲ ਪ੍ਰਧਾਨ ਜੀ ਮੰਗਣ, ਕੋਈ ਤੀਸਰਾ ਆ ਕੇ ਮੰਗੇ ਜਿਹੜਾ ਜਾਣਦਾ ਪੰਜਾਹ ਨਾ ਭਰਾਵਾ ਹੋਰ ਕਿਹਾ ਸਿੱਧਾ ਹੈ ਹੀ ਨਹੀਂ ਬਾਕੀ ਸਰੀਰ ਤੇ ਫਿਰ ਮਤਲਬ ਜਿੱਥੇ ਪ੍ਰੇਮ ਹੋਏ ਨਾ ਉਹਦਾ ਆਪਣੇ ਆਪ ਹੀ ਪ੍ਰਗਟ ਵੀ ਹੋ ਜਾਂਦਾ ਭਾਂਬੜ ਅੱਗ ਦੇ ਕੱਖਾਂ ਵਿੱਚ ਨਹੀਂ ਲੁਕਦੇ ਅੱਗ ਦਾ ਜਿਹੜਾ ਅੱਗ ਬਲਦੀ ਹੋਈ ਤੇ ਉਹਨੂੰ ਉੱਤੇ ਕੱਖ ਸੁੱਟ ਦੋ ਵੀ ਦੱਬ ਜਾਏਗੀ ਦੱਬ ਜੂਗੀ ਉਹ ਸਗੋਂ ਮੱਚੇਗੀ ਵਾਲਾ ਜੀ ਤਸਿਆ ਉਸ ਕਰਤਾ ਨਾਮ ਜੀਵ ਕਾ ਸਾਧਨ ਮਨ ਕਰਨ ਮਨ ਹੈ ਦੇਖੋ ਇਹ ਕਰਨ ਸਾਧਨ ਦਾ ਸਾਧਨ ਮਨ ਤੇ ਸਾਧਨ ਬਣੇ ਕਰਨ ਕਰਨ ਬਣੇ ਸਾਧਨ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਈ ਕਰਨ ਬਣੇ ਸਾਧਨ ਮਨ ਵੀ ਸਾਧਨ ਹੈ ਅੰਤਹ ਕਰਨ ਕੀ ਸੰਕਲਪ ਆਦਿ ਵਿਰਤੀ ਰੂਪ ਮਨ ਹੈ ਮਨ ਕਿਹਨੂੰ ਕਹਿੰਦੇ ਜੇ ਤੁਹਾਨੂੰ ਕੋਈ ਪੁੱਛੇ ਮਨ ਕਿਹਨੂੰ ਕਹਿੰਦੇ ਤੇ ਕੀ ਕਰੋਗੇ ਕੀ ਦੱਸੋਗੇ ਇਹ ਜਿਹੜੇ ਸਾਡੇ ਅੰਦਰ ਫੁਰਨੇ ਚੱਲ ਰਹੇ ਹੈ ਨਾ ਇਹ ਮਨ ਹੈ ਪੰਜਾਬੀ ਫੁਰਨੇ ਕਹਿੰਦੇ ਸੰਕਲਪ ਵਿਕਲਪ ਕਹਿ ਦੋ ਤਸਿਆ ਉਸ ਮਨ ਕੀ ਕ੍ਰਿਏ ਤੇ ਦੋ ਪ੍ਰਕਾਰ ਕੀ ਕਿਰਿਆ ਹੈ ਅੰਤਹ ਬਾਹਿਰ ਬ੍ਰਿਤੀ ਏਕ ਤੋਂ ਅੰਤਰਮੁਖੀ ਬ੍ਰਿਤੀ ਔਰ ਦੂਸਰੀ ਬਹਿਰ ਬ੍ਰਿਤੀ ਬਹਿਰਮੁਖ ਬ੍ਰਿਤੀ ਕ੍ਰਿਯਾ ਕਰਮ ਉਠਤੇ ਵੇ ਕਰਮ ਸੇ ਉਤਪੰਨ ਹੋਤੀ ਹੈ ਦੋ ਪ੍ਰਕਾਰ ਦੀ ਬ੍ਰਿਤੀ ਹੈ ਇੱਕ ਬ੍ਰਿਤੀ ਤੇ ਅੰਤਰਮੁਖ ਵਾਲੀ ਹੈ ਔਰ ਇੱਕ ਬ੍ਰਿਤੀ ਬਹਿਰਮੁਖ ਵਾਲੀ ਹੈ ਉਹ ਕਰਮ ਸੇ ਉਤਪੰਨ ਹੁੰਦੀ ਰਹਿੰਦੀ ਹੈ ਤੇ ਜ਼ਿਆਦਾ ਕਿਹੜੀ ਕੰਮ ਕਰਦੀ ਹੈ ਡਰ ਕਿੱਦਾਂ ਲੱਗਦਾ ਵਿਚਾਰ ਸਕ ਚ ਇੱਕ ਦ੍ਰਿਸ਼ਟਾਂਤ ਨੀ ਦਿੱਤਾ ਉਹਨੇ ਕਹਿੰਦਾ ਇੱਕ ਪਕਸ਼ੀ ਹੈ ਛੋਟਾ ਜਿਹਾ ਉਹਦੇ ਪਿੱਛੇ ਬਾਜ ਲੱਗਾ ਉਹ ਹੁਣ ਘਬਰਾ ਰਿਹਾ ਵੀ ਮੈਂ ਕਰਾਂ ਕੀ ਕਿੱਥੇ ਜਾਵਾਂ ਉਹ ਆਪਣੇ ਇੱਕ ਬਿੱਲ ਵਿੱਚ ਵੜ ਜਾਂਦਾ ਖੁੱਡ ਵਿੱਚ ਉਹ ਇੰਨਾ ਉਹ ਬਾਜ ਤਾਂ ਹੁਣ ਖੁੱਡ ਜਾ ਨੀ ਸਕਦਾ ਉਹ ਬਾਹਰ ਬੈਠ ਜਾਂਦਾ ਉਹਦੇ ਪਿੱਛੇ ਲੱਗਾ ਉਹ ਖੁੱਡ ਚ ਵੜ ਗਿਆ ਉਹ ਬਾਹਰ ਬੈਠ ਗਿਆ ਉਹ ਪਕਸ਼ੀ ਇੰਨਾ ਘਬਰਾਇਆ ਹੁੰਦਾ ਉਹਨੂੰ ਖੁੱਡ ਵਿੱਚ ਵੀ ਚੈਨ ਨਹੀਂ ਆ ਉਹ ਚਾਹੁੰਦਾ ਵੀ ਮੈਂ ਉੱਡ ਕੇ ਦੂਰ ਦੌੜ ਜਾ ਇੱਥੋਂ ਉਹਨੂੰ ਅੰਦਰ ਵੀ ਬੇਚੈਨੀ ਜਦ ਵੀ ਉਹ ਸੁਰੱਖਿਅਤ ਹੈ ਤੇ ਫਿਰ ਉਹ ਫਿਰ ਬਾਹਰ ਨਿਕਲ ਕੇ ਦੌੜਨ ਲੱਗਦਾ ਹਾਂ ਉਹ ਠੀਕ ਜਗ੍ਹਾ ਤੇ ਪਹੁੰਚਾ ਹੈ ਪਰ ਉਹਨੂੰ ਚੈਨ ਨਹੀਂ ਆ ਰਿਹਾ ਉਹ ਫਿਰ ਵੀ ਬਾਹਰ ਨਿਕਲ ਗਿਆ ਸੋਚਦਾ ਮੈਂ ਦੂਰ ਦੌੜ ਜਾ ਜਦੋਂ ਬਾਹਰ ਨਿਕਲਦਾ ਤੇ ਬਾਹਰ ਦੇ ਉਹ ਬੈਠੇ ਹੀ ਆ ਪਹਿਲਾਂ ਹੀ ਉਹ ਫੜ ਲੈਂਦਾ ਫਿਰ ਇਹੀ ਹਾਲ ਮਨ ਬ੍ਰਿਤੀ ਦਾ ਸੰਸਾਰ ਰੂਪੀ ਜਿਹੜਾ ਹੈ ਇਹ ਦੁੱਖ ਬਾਜ ਇਹਦੇ ਤੋਂ ਤੇ ਮਨ ਦੌੜ ਕੇ ਅੰਤਰਮੁਖ ਹੋਇਆ ਇੰਨਾ ਘਬਰਾ ਗਿਆ ਗਿਆ ਤੇ ਸਥਾਨ ਸਹੀ ਪਰ ਉਹ ਇੰਨਾ ਘਬਰਾ ਗਿਆ ਵੀ ਉੱਥੇ ਬਿਰਤੀ ਟਿਕਦੀ ਨੀ ਉਹ ਫਿਰ ਬਾਹਰ ਨੂੰ ਦੌੜੇਗੀ ਜਦੋਂ ਬਾਹਰ ਦੌੜੇਗੀ ਫਿਰ ਇਸ ਚ ਲੱਗ ਗਿਆ ਚੱਲ ਤਾਂ ਕਹਿੰਦੇ ਆ ਨਾ ਕੰਮ ਸਾਰਾ ਦਿਨ ਕਰਾ ਲਓ ਕਿਸੇ ਨੂੰ ਕਹੋ ਦੋ ਘੰਟੇ ਬੈਠ ਜਾ ਤੇ ਉਹ ਭਾਰੀ ਹੋ ਜੂਗਾ ਤਾਂ ਭਾਰੀ ਹੋਊਗਾ ਉਹ ਬਿਰਤੀ ਨੀ ਬੈਠਣ ਦੇਊਗੀ ਉਹ ਉਹਨੂੰ ਕਹੋਗੀ ਚੱਲ ਜ਼ਿਆਦਾ ਘਬਰਾਈ ਹੋਈ ਹੈ ਨਾ ਉਹ ਚਲੋ ਅੰਤਰਮੁਖੀ ਤਥਾ ਬਹਿਰਮੁਖੀ ਬਿਰਤੀਓ ਕਾ ਸਰੂਪ ਤਥਾ ਵਿਸ਼ੇ ਕੋ ਵਿਵੇਚਨ ਪੂਰਵਕ ਦਿਖਾਤੇ ਹੈ ਅੰਤਹ ਮੁਖ ਅਹਮ ਇਤੇਸ਼ਾ ਬ੍ਰਿਤੀ ਕਰਤਾ ਮੁਲ ਲਿਖਤੇ ਬਹਿਰਮੁਖ ਬਹਿਰਮੁਖੇਦ ਮ੍ਰਿਤੇਸ਼ਾ ਬਾਹਮ ਤਸਵਾਦ ਮੁਲਿਖਤੇ ਅਹਮ ਇਤਿ ਏਸ਼ਾ ਹੁਣ ਸੁਣ ਲੈਣਾ ਠੀਕ ਸੀ ਮੈਂ ਦੋ ਪ੍ਰਕਾਰ ਦੀਆਂ ਬਿਰਤੀਆਂ ਦੱਸੀਆਂ ਨਾ ਤੇ ਪਹਿਲਾਂ ਕਿਹੜੀ ਦੱਸਣ ਲੱਗੇ ਆ ਅੰਤਰਮੁਖੀ ਤਥਾ ਬਾਹਰਮੁਖੀ ਦੋ ਪ੍ਰਕਾਰ ਦੀ ਬਿਰਤੀਆਂ ਦੇਖੋ ਅਹਮ ਇਤਿ ਏਸ਼ਾ ਮੈਂ ਹੂੰ ਇਸ ਪ੍ਰਕਾਰ ਜਹ ਅੰਤਰਮੁਖਾ ਬ੍ਰਿਤੀ ਅੰਤਰਮੁਖ ਬ੍ਰਿਤੀ ਕਰਤਾਰਮ ਉਲਿਖੇਤ ਜੀਵ ਕੋ ਵਿਸ਼ੇ ਕਰਦੀ ਹੈ ਇਹ ਹੈ ਉਹਨੂੰ ਵਿਸ਼ੇ ਕਰਨੇ ਵਾਲੀ ਕਿ ਮੈਂ ਹੂੰ ਇਹ ਆਤਮਾ ਤੱਕ ਬਿਰਤੀ ਪਹੁੰਚੀ ਹੈ ਮੈਂ ਹੂੰ ਉਦੋਂ ਸਰੀਰ ਨੂੰ ਲੈ ਕੇ ਨੀ ਕਹਿੰਦਾ ਮੈਂ ਹੂੰ
ਪਹਿਲਾਂ ਜਦੋਂ ਮੈਂ ਹੂੰ ਕਹਿੰਦਾ
ਹਾਂ
ਆਤਮਾ ਨੂੰ
ਮੈਂ ਹੂੰ
ਅੰਤਰਮੁਖੀ
ਮੈਂ ਹੂੰ ਜਦੋਂ ਕਿਹਾ ਸਰੀਰ ਨੂੰ ਲੈ ਕੇ ਨੀ ਕਿਹਾ ਉਹੀ ਜੀਵ ਹੋ ਗਿਆ ਨਾ ਜੀਵ ਆਤਮਾ ਜੀਵ ਆਤਮਾ ਕਿਹਾ ਨਾ ਇਦਮ ਏਸ਼ ਇਦਮ ਇਤਿ ਏਸ਼ਾ ਜੇ ਹੈ ਇਸ ਪ੍ਰਕਾਰ ਜੈ ਬਹਿਰਮੁਖੀ ਇਹ ਹੈ ਮੈਂ ਹੂੰ ਅੰਤਰਮੁਖੀ ਇਹ ਹੈ ਬਹਿਰਮੁਖੀ ਬ੍ਰਿਤੀ ਬਾਹਮ ਵਸਤੂ ਦੇਹ ਸੇ ਬਾਹਰ ਵਿਦਿਮਾਨ ਘਾਟਾ ਦੀ ਵਸਤੂ ਕੋ ਇਦਮ ਲਿਖੇ इदम रूप से उल्लेख अर्थात विषय करते हैं। मैं थोड़ा ज्यादा चलो ना एडी दूर तो आंदे जे हां दो चार लोग चले तो ठीक नहीं लगता
ਸਾਨੂੰ ਮੋਬਾਈਲ ਹੋਰ ਦਿੰਦਾ ਸਾਡੇ ਤੇ ਫਿਰ ਵੀ